आप नारायण कला धार जग मह परवरयो निरंकार आकार जोत जग मंडल करयो। इस मात लोक दी धरती ते निरंकार ने आप गुरु नानक रूप हो के संसार विच अवतरत हो के दर्शन दिते। भाई साहब भाई गुरदास साहब जी का कथन है, रोम रोम कोट ब्रह्मांड को निवास जास, मानस अवतार धार दर्श दिखाए हैं। जिस निरंकार परमेश्वर दे करोम च करोड़ा ब्रह्मांड वसदे हन, उस निरंकार अकाल पुरख ने गुरु नानक रूप होके मानवी शरीर धारण करके संसार दे लोगां नूं दर्शन दित्ते। ऐसे दीन दयाल सतगुरां ने इस मात लोक दी धरती ते विचरदिआं जो अनेक प्रकार दे जीवां दी कल्याण कीती है, उत्तम मध्यम कनिष्ठ तीन प्रकार दे प्राणी हुंदे आ, तिन्हां नूं महाराज जी ने उधारिया। सतगुरां दी शरण विच करतारपुर साहब दी धरती ते एक मुसलमान शेख जिहदा नाम भाई मालो शेख है, वह दर्शन करन लई पुज्जा। साहब नूं आ के पुछिआ कि हिंदू वड्डा है कि मुसलमान। पातशाह कहिंदे इदां दे बचन ओह करदा मालो शेख जिहड़ा अणजाण होवे। परमात्मा ने मनुख घड़े हन, इको मिट्टी तो घड़े ने और सब नूं घड़ के अपनी जोत सब विच विद्वान कीती है। जिहड़ा निरंकार की बंदगी करदा उही निरंकार की दरगाह च प्रवान हुंदा है, वह चाहे हिंदुआं विच होवे चाहे मुसलमानां विच होवे। ये पावन उपदेश सतगुरां दा सरवण करके भाई मालो शेख सतगुरां दे चरणां दे मुरीद बन गए। वापस अपने नगर गए, रब्बी रंग विच रंगे हुए बंदगी करदे ने, जिथे बहिंदे ने जिस मजलिस विच जांदे ने महाराज गुरु नानक साहब दी उपमा करदे हन। इन्हां दे इक मित्र सन मालो शेख दे, उन्हां दा नाम सी उभारे खान। ਉਹ ਇਹਨਾਂ ਨੂੰ ਮਿਲਣ ਵਾਸਤੇ ਆਏ ਤੇ ਭਾਈ ਮਾਲੋ ਸ਼ੇਖ ਨੇ ਉਬਾਰੇ ਖਾਨ ਨੂੰ ਗੁਰੂ ਨਾਨਕ ਸਾਹਿਬ ਬਾਰੇ ਦੱਸਿਆ ਕਿ ਉਬਾਰੇ ਖਾਨ, ਇਸ ਧਰਤੀ ਤੇ ਖੋਰਾ ਨੇ ਅਵਤਾਰ ਧਾਰਨ ਕੀਤਾ, ਗੁਰੂ ਨਾਨਕ ਰੂਪ ਹੋ ਕੇ ਪ੍ਰਗਟ ਹੋਏ ਨੇ, ਤੂੰ ਜਾ ਕੇ ਉਹਨਾਂ ਦੇ ਦਰਸ਼ਨ ਕਰ ਜੇ ਤੂੰ ਆਪਣੇ ਕਲਿਆਣ ਚਾਹੁੰਦਾ। ਉਬਾਰੇ ਖਾਨ ਨੇ ਜਦੋਂ ਇਹ ਗੱਲ ਸੁਣੀ ਪ੍ਰਭਾਵਿਤ ਹੋਇਆ, ਚੱਲ ਕੇ ਸ੍ਰੀ ਕਰਤਾਰਪੁਰ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਗੁਰੂ ਚਰਨਾਂ ਚ ਹਾਜ਼ਰ ਹੋ ਰਿਹਾ। ਪਾਤਸ਼ਾਹ ਨਾਲ ਉਬਾਰੇ ਖਾਨ ਦੀ ਵਾਰਤਾਲਾਪ ਹੋ ਰਹੀ ਹੈ। ਉਹ ਕਥਾ ਅੱਜ ਦੇ ਪ੍ਰਸੰਗ ਵਿੱਚ ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਬੜੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਲਿਖ ਰਹੇ ਹਨ। ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਦਸੋਂ ਪਾਤਸ਼ਾਹੀਆਂ ਦਾ ਇਤਿਹਾਸ ਜਦੋਂ ਲਿਖਿਆ ਹੈ, ਇਸ ਭਾਵਨਾ ਨਾਲ ਲਿਖਿਆ ਕਿ ਇਹ ਕਥਾ ਪਰਮੇਸ਼ਰ ਦੀ ਕਥਾ, ਅਕਾਲ ਪੁਰਖ ਦੀ ਕਥਾ। ਗੁਰੂ ਸਾਹਿਬ ਨੂੰ ਵਿਅਕਤੀ ਜਾਣ ਕੇ ਉਹਨਾਂ ਦੀ ਕਥਾ ਨਹੀਂ ਲਿਖੀ, ਮਹਾਕਵੀ ਜੀ ਨੇ ਗੁਰੂ ਸਾਹਿਬ ਨੂੰ ਗੁਰੂ ਪਰਮੇਸ਼ਰ ਜਾਣ ਕੇ ਉਹਨਾਂ ਦੀ ਕਥਾ ਲਿਖੀ ਹੈ। ਇਸ ਕਰਕੇ ਹਰ ਬਚਨ ਵਿੱਚ ਮਹਾਕਵੀ ਜੀ ਦੇ ਹਿਰਦੇ ਵਿੱਚ ਸਤਿਗੁਰੂ ਜੀ ਦੇ ਪ੍ਰਤੀ ਅਥਾਹ ਸ਼ਰਧਾ ਭਾਵਨਾ ਤੇ ਸਤਿਕਾਰ ਸਪੁਰਤ ਹੁੰਦਾ ਹੈ। ਜਦੋਂ ਇਸ ਕਥਾ ਨੂੰ ਕਰਦੇ ਹਾਂ ਸੁਣਦੇ ਹਾਂ ਤਾਂ ਸਾਡੇ ਹਿਰਦਿਆਂ ਵਿੱਚ ਸਤਿਗੁਰਾਂ ਦੇ ਪ੍ਰਤੀ ਪ੍ਰੇਮ ਭਾਵਨਾ ਸ਼ਰਧਾ ਤੇ ਸਤਿਕਾਰ ਜਾਗਦਾ ਹੈ। ਮਹਾਂਪੁਰਸ਼ ਦੱਸਦੇ ਹਨ ਕਿ ਮਨ ਵਚ ਕਰਮ ਕਰਕੇ ਇਕਾਗਰ ਹੋ ਕੇ ਜੋ ਆਪਣੀ ਸੁਰਤ ਨੂੰ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜ ਕੇ ਦਸੋਂ ਪਾਤਸ਼ਾਹੀਆਂ ਦੀ ਇਸ ਪਾਵਨ ਕਥਾ ਨੂੰ ਸਰਵਣ ਕਰ ਲੈਂਦਾ ਹੈ, ਉਹ ਇਸ ਸੰਸਾਰ ਵਿੱਚ ਰਹਿੰਦਿਆਂ ਇਸ ਸਰੀਰ ਵਿੱਚ ਰਹਿੰਦਿਆਂ ਹੋਇਆਂ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਹੈ। ਐਸੀ ਅੰਮ੍ਰਿਤ ਕਥਾ ਹੈ, ਗੁਰੂ ਪਰਮੇਸ਼ਰ ਦੀ ਕਥਾ ਹੈ। ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ, ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਆਈ ਸਲਾਮ ਅਲੈਕਮ ਕਰਕੇ
ਪਿਆਰੇ ਖਾਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ, ਕਰਤਾਰਪੁਰ ਸਾਹਿਬ ਆਇਆ, ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ, ਸਲਾਮ ਵਾਲੇਕੁਮ ਇਉਂ ਕਹਿ ਕੇ ਮਹਾਰਾਜ ਜੀ ਨੂੰ ਨਮਸਕਾਰ ਕੀਤੇ।
ਬੈਠਿਓ ਨਿਕਟ ਹਰਖ ਉਰ ਪਰ ਕੈ,
ਬੜੇ ਹਰਖ ਨਾਲ, ਬੜੀ ਖੁਸ਼ੀ ਨਾਲ, ਬੜੇ ਚਾਅ ਨਾਲ ਸਤਿਗੁਰਾਂ ਦੇ ਚਰਨਾਂ ਵਿਚ ਉਬਾਰੇ ਖਾਨ ਜੀ ਬੈਠ ਗਏ।
ਕਯੋ ਬਡੋ ਮਤ ਹਿੰਦੂ ਤੁਰਕਾ,
ਇਹ ਸਵਾਲ ਅਕਸਰ ਇਹਨਾਂ ਮੁਸਲਮਾਨ ਫਕੀਰਾਂ ਦੇ ਜਾਂ ਮੁਸਲਮਾਨ ਖਾਨਾਂ ਦੇ ਦਿਲਾਂ ਚ ਉੱਠਦਾ ਸੀ। ਸਤਿਗੁਰੂ ਜੀ ਨੂੰ ਪੁੱਛਦਾ ਉਬਾਰੇ ਖਾਨ, ਮਹਾਰਾਜ ਹਿੰਦੂਆਂ ਦਾ ਮਤ ਵੱਡਾ ਕਿ ਮੁਸਲਮਾਨਾਂ ਦਾ ਮਤ ਵੱਡਾ? ਖਾਲਸਾ ਜੀ, ਇੱਕ ਬੜੀ ਵੱਡੀ ਤ੍ਰਾਸਦੀ ਹੋਈ ਸਮਾਜ ਦੀ। ਅਸੀਂ ਹਰੇਕ ਉਸ ਦੂਸਰੇ ਬੰਦੇ ਦੇ ਮੁਖੋਂ ਉਹ ਸੁਣਨਾ ਚਾਹੁੰਦੇ ਹਾਂ ਜੋ ਸਾਡੀ ਦਿਲੀ ਇੱਛਾ ਹੁੰਦੀ। ਜੋ ਸਾਡੇ ਦਿਲ ਦੀ ਇੱਛਾ ਨਹੀਂ ਵੀ ਅਸੀਂ ਇਹ ਨਹੀਂ ਸੁਣਨਾ, ਉਹ ਅਸੀਂ ਕਿਸੇ ਦੀ ਜ਼ੁਬਾਨੋਂ ਨਹੀਂ ਸੁਣਨਾ ਚਾਹੁੰਦੇ। ਅਸੀਂ ਉਹ ਸੁਣਨਾ ਚਾਹੁੰਦੇ ਹਾਂ ਕਿਸੇ ਦੇ ਮੁਖੋਂ ਜੋ ਸਾਡੇ ਦਿਲ ਦੀ ਖੁਆਇਸ਼ ਹੋਵੇ। ਇਹ ਤ੍ਰਾਸਦੀ ਕਹਿ ਸਕਦੇ ਹਾਂ ਸਮਾਜ। ਹੁਣ ਉਬਾਰੇ ਖਾਨ ਆਇਆ, ਉਹ ਵੀ ਚਾਹੁੰਦਾ ਹੈ, ਮਨ ਦੇ ਵਿੱਚ ਕਿਤੇ ਨਾ ਕਿਤੇ ਕੋਨੇ ਚ ਉਹਦੇ ਇੱਛਾ ਹੈ ਵੀ ਗੁਰੂ ਸਾਹਿਬ ਇਹ ਆਖਣ ਵੀ ਮੁਸਲਮਾਨਾਂ ਦਾ ਮਤ ਚੰਗਾ, ਕਿਉਂਕਿ ਉਹਦੇ ਕੰਨ ਇਹ ਸੁਣਨਾ ਚਾਹੁੰਦੇ ਸੀ। ਇਸ ਕਰਕੇ ਪੁੱਛ ਰਿਹਾ, ਮਹਾਰਾਜ ਜੀ ਕਿਰਪਾ ਕਰਕੇ ਦੱਸੋ ਕਿ ਹਿੰਦੂਆਂ ਦਾ ਮਤ ਸ੍ਰੇਸ਼ਟ ਜਾਂ ਫਿਰ ਮੁਸਲਮਾਨਾਂ ਦਾ ਮਤ ਸ੍ਰੇਸ਼ਟ ਹੈ?
ਉਚਰੋ ਤਪਾ ਭੇਦ ਨਿਜ ਉਰਕਾ,
ਤਪਾ ਜੀ ਤੁਸੀਂ ਆਪਣੇ ਹਿਰਦੇ ਦਾ ਭੇਦ ਪ੍ਰਗਟ ਕਰਕੇ ਸਾਨੂੰ ਸਰਵਣ ਕਰਾਓ।
ਸ੍ਰੀ ਗੁਰ ਪੰਨਿਓ ਪੱਖ ਜਦੋ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ ਕਹਿਣ ਲੱਗੇ, ਉਬਾਰੇ ਖਾਨ ਜਿਹੜੇ ਇਹ ਦੋ ਪੱਖ ਹਨ,
ਚਾਰ ਦਿਵਸ ਕੇ ਜਾਨੋ ਸੋ,
ਇਹ ਦੋਵੇਂ ਪੱਖ ਕੇਵਲ ਚਾਰ ਦਿਨਾਂ ਦੇ ਨੇ, ਸਦੈਵੀ ਨਹੀਂ ਹਨ। ਜਿਹੜੇ ਦੋ ਪੱਖ ਤੂੰ ਦੱਸਦਾ ਹਿੰਦੂਆਂ ਦਾ ਮਤ ਤੇ ਮੁਸਲਮਾਨਾਂ ਦਾ, ਇਹ ਤਾਂ ਕੇਵਲ ਚਾਰ ਦਿਨਾਂ ਦਾ ਭੁਲੇਖਾ, ਚਾਰ ਦਿਨਾਂ ਦਾ ਭਰਮ ਹੈ।
ਦੇਹ ਮ੍ਰਿਤਕ ਮਾਟੀ ਰਲ ਜਾਏ,
ਜਦੋਂ ਇਹ ਦੇਹ ਮ੍ਰਿਤਕ ਹੋਣੀ ਹੈ ਤੇ ਇਹਨੇ ਮਿੱਟੀ ਚ ਰਲ ਜਾਣਾ। ਜਦੋਂ ਇਹ ਦੇਹ ਮਿੱਟੀ ਚ ਰਲ ਗਈ, ਦੱਸ ਫਿਰ ਉਹ ਹਿੰਦੂ ਹੈ ਕਿ ਮੁਸਲਮਾਨ ਹੈ? ਫਿਰ ਤਾਂ ਨੀ ਨਾ ਉਹ ਦਾਵਾ, ਉਹ ਮੁਰਦਾ ਤਾਂ ਨੀ ਉੱਠ ਕੇ ਕਹਿੰਦਾ ਮੈਂ ਹਿੰਦੂ ਆ ਮੈਂ ਮੁਸਲਮਾਨ ਆ, ਉਹਨੂੰ ਕੋਈ ਦੱਬੇ ਤੇ ਭਾਵੇਂ ਕੋਈ ਸਾੜੇ। ਪਾਤਸ਼ਾਹ ਕਹਿੰਦੇ ਜਦੋਂ ਇਹ ਦੇਹ ਮ੍ਰਿਤਕ ਹੋਣੀ ਹੈ ਉਦੋਂ ਇਹਨੇ ਮਿੱਟੀ ਵਿੱਚ ਖਾਕ ਹੋ ਕੇ ਰਲ ਜਾਣਾ।
ਮੂਰਖ ਬਾਦੇ ਜਨਮ ਗਵਾਈ,
ਮੂਰਖ ਝੂਠਾ ਝਗੜਾ ਕਰਦੇ ਆਪਣਾ ਜਨਮ ਗਵਾ ਰਹੇ ਨੇ, ਅਸੀਂ ਵੱਡੇ, ਦੂਜੇ ਕਹਿੰਦੇ ਅਸੀਂ ਵੱਡੇ। ਖਾਲਸਾ ਜੀ, ਇਹ ਸਮਾਜ ਦੀ ਤ੍ਰਾਸਦੀ ਜੇ ਸੈਂਕੜੇ ਸਾਲ ਪਹਿਲਾਂ ਸੀ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਅੱਜ ਨਹੀਂ। ਅੱਜ ਵੀ ਵਰਤਾਰਾ ਕੁਝ ਉਸੇ ਤਰ੍ਹਾਂ ਦਾ ਹੀ ਵਰਤ ਰਿਹਾ। ਹਰ ਇੱਕ ਨੂੰ ਇਹੀ ਹੋੜ ਹੈ, ਇਹ ਸਾਡੀ ਜਗ੍ਹਾ, ਇਹ ਸਾਡੀ ਜਗ੍ਹਾ, ਇਹ ਸਾਡਾ ਥਾਂ, ਇਹ ਸਾਡਾ ਥਾਂ। ਰੱਬ ਦਾ ਥਾਂ ਕਿਹੜਾ ਭਾਈ, ਪਰਮੇਸ਼ਰ ਦਾ ਥਾਂ ਕਿਹੜਾ? ਜੇ ਬੰਦਗੀ ਕਰਨ ਵਾਲੇ ਨੇ ਕਿਸੇ ਕੋਈ ਧਰਮ ਸਥਾਨ ਬਣਾਇਆ, ਧਰਮ ਸਥਲ ਬਣਾਇਆ, ਤਾਂ ਉਸ ਧਰਮ ਸਥਲ ਦੇ ਉੱਤੇ ਬੰਦਗੀ ਹੋ ਰਹੀ ਹੈ ਤੇ ਫਿਰ ਭਾਈ ਕਿਸੇ ਪ੍ਰਕਾਰ ਨੂੰ ਕਿਸੇ ਦੀ ਕਿਸੇ ਨੂੰ ਕੀ ਆਪੱਤੀ ਹੈ? ਇਹ ਤ੍ਰਾਸਦੀ ਅੱਜ ਵੀ ਹੈ ਸਮਾਜ ਵਿੱਚ, ਅੱਜ ਵੀ ਇਹ ਬਿਰਤੀ ਜਿਹੜੀ ਹੈ ਉਹ ਉਪਜ ਰਹੀ ਹੈ ਸਮਾਜ ਦੇ ਵਿੱਚ ਕਿ ਅਸੀਂ ਇੱਕੋ ਧਰਮ ਜਾਂ ਇੱਕੋ ਮਤ ਦੇ ਨਾਂ ਦੇ ਉੱਤੇ ਸਾਰਾ ਜਿਹੜਾ ਹੈ ਆਪਣਾ ਦੇਸ਼ ਹੈ ਉਹਨੂੰ ਘੋਸ਼ਿਤ ਕਰਨਾ ਵੀ ਇੱਕੋ ਮਤ ਹੋਵੇਗਾ ਸਾਡਾ। ਭਾਈ ਪਰਮੇਸ਼ਰ ਦੇ ਜੀ ਨੇ ਸਾਰੇ ਇਹ ਨਿਆਰੇ ਨਿਆਰੇ ਭੇਖ ਜਿੰਨੇ ਵੀ ਪਰਮਾਤਮਾ ਦੇ ਬਣਾਏ ਸਭ ਉਸ ਪਰਮਾਤਮਾ ਦੇ ਬੰਦੇ ਹਨ ਔਰ ਉਸ ਪਰਮਾਤਮਾ ਦੀ ਬਣਾਈ ਇਸ ਪ੍ਰਕਿਰਤੀ ਵਿੱਚ ਸਭ ਨੂੰ ਸਾਹ ਲੈਣ ਦਾ ਹੱਕ ਹੈ। ਐਸਾ ਨਹੀਂ ਕਿ ਇੱਕ ਵਿਸ਼ੇਸ਼ ਮਤ ਦਾ ਜਿਹਦਾ ਅੱਜ ਰਾਜ ਹੋ ਗਿਆ ਉਹ ਆਖੇ ਵੀ ਜਿਹੜੇ ਸਾਡੇ ਮਤ ਦੇ ਲੋਕ ਨੇ ਕੇਵਲ ਉਹੀ ਸਾਹ ਲੈਣ, ਬਾਕੀਆਂ ਦੇ ਗਲੇ ਘੋਟ ਕੇ ਉਹਨਾਂ ਨੂੰ ਫਾਹੇ ਟੰਗ ਕੇ ਮਾਰ ਦਿਓ, ਐਸਾ ਨਹੀਂ ਹੋਣਾ ਚਾਹੀਏ। ਇਹ ਗਲਤ ਦਿਸ਼ਾ ਦਾ ਸਮਾਜ ਹੈ, ਉਹ ਸਮਾਜ ਨਹੀਂ ਜਿਹੜਾ ਸਮਾਜ ਸਾਡੇ ਪੈਗੰਬਰਾਂ ਨੇ, ਅਵਤਾਰਾਂ ਨੇ, ਮਹਾਂਪੁਰਸ਼ਾਂ ਨੇ, ਰਿਸ਼ੀਆਂ ਮੁਨੀਆਂ ਨੇ, ਗੁਰੂ ਪੀਰਾਂ ਨੇ ਸਿਰਜਿਆ, ਇਹੋ ਜਿਹਾ ਸਮਾਜ ਨਹੀਂ ਹੈ। ਇਹ ਉਹ ਪ੍ਰਸ਼ਟਿਆ ਹੋਇਆ ਸਮਾਜ ਹੈ ਜਿਨ੍ਹਾਂ ਦੀ ਔਰੰਗਜ਼ੇਬ ਵਾਲੀ ਬਿਰਤੀ ਸੀ, ਜਿਹੜੇ ਚਾਹੁੰਦੇ ਸੀ ਅਸੀਂ ਇੱਕੋ ਹੀ ਮਜ਼ਹਬ ਬਣਾ ਦਈਏ। ਇਹ ਭ੍ਰਸ਼ਟੇ ਹੋਏ ਸਮਾਜ ਦੀ ਸਿਰਜਣਾ ਹੈ, ਨਾ ਕਿ ਸਹੀ ਸਮਾਜ ਦੀ ਦਸ਼ਾ ਹੈ। ਇਹ ਕਹਿਣ ਲੱਗਾ ਜੀ ਮਹਾਰਾਜ ਜੀ ਦੱਸੋ ਕੌਣ ਵੱਡਾ? ਪਾਤਸ਼ਾਹ ਕਹਿੰਦੇ ਤਾਂ ਚਾਰ ਦਿਨਾਂ ਦੇ ਦਾਅਵੇ ਨੇ, ਜਦੋਂ ਮ੍ਰਿਤਕ ਹੋ ਗਏ ਤੇ ਮਿੱਟੀ ਚ ਖਾਕ ਵਿਚ ਰਲ ਜਾਣਾ ਹੈ।
ਮੂਰਖ ਬਾਦੇ ਜਨਮ ਗਵਾਏ,
ਮੂਰਖ ਲੋਕ ਹੁੰਦੇ ਨੇ ਜਿਹੜੇ ਝਗੜਾ ਕਰਦੇ ਆਪਣਾ ਜਨਮ ਗਵਾ ਦਿੰਦੇ ਹਨ।
ਦੋਹਰਾ ਭੂਲੇ ਮਗ ਪਾਵੇ ਨਹੀਂ, ਜਾਏ ਨਿਰੇ ਪਦ ਸੋਏ।
ਜਿਹੜੇ ਆਪਣੇ ਮਾਰਗ ਤੋਂ ਭੁੱਲੇ ਹੋਏ ਨੇ, ਪਾਤਸ਼ਾਹ ਕਹਿੰਦੇ ਭਾਈ ਉਹਨਾਂ ਨੂੰ ਕਿਤੇ ਵੀ ਪਰਮਾਰਥ ਦਾ ਗਿਆਨ ਪ੍ਰਾਪਤ ਨਹੀਂ ਹੁੰਦਾ, ਔਰ ਉਹ ਲੋਕ ਨਰਕਗਾਮੀ ਹੋ ਕੇ ਨਰਕਾਂ ਚ ਜਾਂਦੇ ਹਨ।
ਸੁਖ ਪ੍ਰਾਪਤ ਤਿਨ ਓਤ ਹੈ, ਮਾਨ ਤਿਆ ਇਸ ਜੋਏ।
ਉਬਾਰੇ ਖਾਨ ਸੁਖ ਉਹਨਾਂ ਨੂੰ ਮਿਲਦਾ ਜਿਹੜੇ ਉਸ ਪਰਮੇਸ਼ਰ ਦੀ ਰਜਾ ਨੂੰ ਸਤ ਕਰਕੇ, ਉਹਦੇ ਹੁਕਮ ਨੂੰ ਸਤ ਕਰਕੇ ਮੰਨਦੇ ਨੇ। ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਵਰਤਦੇ ਹਨ, ਉਹਨਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ।
ਜੋ ਭਾਈ ਪ੍ਰੇਮ ਭਗਤ ਕੀਰਤ ਗੁਣ ਗਾਵਤ,
ਪਰਮੇਸ਼ਰ ਦੀ ਪ੍ਰੇਮਾ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਰੱਬ ਦੇ ਪਿਆਰੇ ਪਰਮੇਸ਼ਰ ਦੀ ਕੀਰਤੀ ਕਰਦੇ ਨੇ, ਔਰ ਅਕਾਲ ਪੁਰਖ ਨਿਰੰਕਾਰ ਦੇ ਗੁਣਾਂ ਨੂੰ ਗਾਉਂਦੇ ਹਨ।
ਸੋ ਜਗ ਮੈਨੇ ਆਵਤ ਜਾਵਤ,
ਉਹ ਇਸ ਜਗਤ ਵਿੱਚ ਨਾ ਆਉਂਦੇ ਹਨ ਨਾ ਜਾਵਤ ਜਾਂਦੇ ਹਨ, ਉਹ ਜਨਮ ਤੇ ਮਰਨ ਦੋਨਾਂ ਤੋਂ ਰਹਿਤ ਹੋ ਜਾਂਦੇ ਹਨ।
ਬੰਦਾ ਹੋਏ ਬੰਦਗੀ ਕਰੇ,
ਜਿਹੜਾ ਪਰਮੇਸ਼ਰ ਦਾ ਬੰਦਾ ਬਣ ਕੇ ਉਹਦੀ ਬੰਦਗੀ ਕਰਦਾ, ਅਸਲ ਵਿੱਚ ਬੰਦਾ ਹੈ ਹੀ ਉਹ ਜਿਹੜਾ ਉਹਦੀ ਬੰਦਗੀ ਕਰੇ। ਬੰਦਾ ਬਣਾਇਆ ਹੀ ਪਰਮੇਸ਼ਰ ਨੇ ਆਪਣੀ ਬੰਦਗੀ ਵਾਸਤੇ। ਬੰਦੇ ਬੰਦਗੀ ਇਖਤਿਆਰ, ਪਰਮੇਸ਼ਰ ਦੀ ਬੰਦਗੀ ਨੂੰ ਗ੍ਰਹਿਣ ਕਰਨ ਵਾਲਾ ਹੀ ਬੰਦਾ ਹੈ।
ਕਰੇ ਭੂਖਨ ਨਾਮ ਕੰਠ ਮੈਂ ਤਰੇ,
ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ, ਉਹਨੂੰ ਗਹਿਣਾ ਬਣਾ ਕੇ ਆਪਣੇ ਕੰਠ ਵਿੱਚ ਧਾਰਨ ਕਰੇ। ਜਿਵੇਂ ਗਲ ਦੇ ਗਹਿਣੇ ਹੁੰਦੇ ਆ ਨਾ, ਗਲਾਂ ਵਿੱਚ ਕੈਂਠੇ ਪਾਏ ਜਾਂਦੇ ਨੇ, ਹਾਰ ਪਾਏ ਜਾਂਦੇ ਨੇ, ਗਲਾਂ ਵਿੱਚ ਸੋਨੇ ਦੇ ਬਣਾ ਕੇ ਕੜੇ ਵੀ ਪਏ ਹੈ, ਉਹ ਗਲ ਦਾ ਹਾਰ ਕਹੇ ਜਾਂਦੇ ਨੇ, ਗਲ ਦਾ ਸ਼ਿੰਗਾਰ ਕਹੇ ਜਾਂਦੇ ਨੇ। ਪਾਤਸ਼ਾਹ ਕਹਿੰਦੇ ਗਲ ਦਾ ਸਭ ਤੋਂ ਵੱਡਾ ਗਹਿਣਾ ਹੈ, ਉਹ ਹੈ ਪਰਮੇਸ਼ਰ ਦਾ ਅੰਮ੍ਰਿਤ ਨਾਮ। ਰਾਮ ਨਾਮ ਗਲ ਹਾਰ, ਪਾਤਸ਼ਾਹ ਕਹਿੰਦੇ ਰਾਮ ਦੇ ਨਾਮ ਦਾ ਜਿਹੜਾ ਹਾਰ ਹੈ, ਉਹ ਆਪਣੇ ਗਲ ਦੇ ਵਿੱਚ ਧਾਰਨ ਕਰ। ਇਹ ਇਹੋ ਜਿਹਾ ਗਹਿਣਾ ਜਿਸ ਨੂੰ ਕੰਠ ਵਿੱਚ ਧਾਰਨ ਕੀਤਿਆਂ ਲੋਕ ਪਰਲੋਕ ਦੋਹਾਂ ਜਹਾਨਾਂ ਚ ਸੋਭਾ ਹੁੰਦੀ ਹੈ। ਗੁਰੂ ਖਾਲਸਾ ਜੀ, ਕੰਠ ਵਿੱਚ ਇਹ ਗਹਿਣਾ ਕਿਵੇਂ ਧਾਰਨ ਕਰੀਦਾ? ਜਦੋਂ ਅਸੀਂ ਆਪਣੇ ਕੰਠ ਵਿੱਚੋਂ ਅਰਾਧਦੇ ਹਾਂ ਵਾਹਿਗੁਰੂ ਵਾਹਿਗੁਰੂ, ਕੰਠ ਵਿੱਚੋਂ ਜਦੋਂ ਇਹ ਸ਼ਬਦ ਉਪਜਦਾ ਹੈ, ਤਾਂ ਇਹੀ ਗਹਿਣਾ ਬਣ ਕੇ ਸਾਡੇ ਕੰਠ ਦਾ ਹਾਰ ਬਣਦਾ ਹੈ। ਮਹਾਰਾਜ ਜੀ ਫੁਰਮਾਉਂਦੇ ਹਨ, ਭੂਖਨ ਨਾਮ ਕੰਠ ਮੈਂ ਧਰੈ, ਜਿਹੜਾ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੇ ਗਹਿਣੇ ਨੂੰ ਆਪਣੇ ਕੰਠ ਵਿੱਚ ਆਪਣੇ ਗਲ ਵਿੱਚ ਧਾਰਦਾ ਹੈ।
ਬੁਜ਼ੁਰਗ ਸੰਗਤ ਸਮਾਂ ਬਿਤਾਵੇ,
ਔਰ ਬਜ਼ੁਰਗਾਂ ਦੀ ਸੰਗਤ ਕਰਕੇ ਸਮਾਂ ਬਤੀਤ ਕਰਦਾ। ਬਜ਼ੁਰਗਾਂ ਦਾ ਮਤਲਬ ਵੱਡੇ ਨਾਮ ਜਪਣ ਵਾਲੇ ਗੁਰਮੁਖ ਗੁਰਸਿੱਖ, ਉਹਨਾਂ ਦੀ ਸੰਗਤ ਕਰਦਿਆਂ ਜਿਹੜਾ ਸਮਾਂ ਬਿਤਾਉਂਦਾ ਹੈ।
ਦਿਲ ਤੇ ਦਾਵਾ ਦੂਰ ਗਵਾਵੇ,
ਔਰ ਆਪਣੇ ਦਿਲ ਤੋਂ ਦਾਵਾ ਦੂਰ ਕਰੇ ਵੀ ਇਹ ਮੁਸਲਮਾਨ ਮਾੜੇ ਆ, ਇਹ ਹਿੰਦੂ ਮਾੜੇ ਆ, ਜਾਂ ਫਲਾਣੇ ਮਾੜੇ ਆ, ਅਸੀਂ ਚੰਗੇ ਆ, ਇਹ ਦਾਵੇ ਦੀ ਬਿਰਤੀ ਨੂੰ ਆਪਣੇ ਹਿਰਦੇ ਚੋਂ ਤਿਆਗ ਦੇਵੇ।
ਸਿਰ ਜੀ ਇੱਕ ਸਮ ਸਿਰਜਣਹਾਰ,
ਸਮਾਨ ਬਿਰਤੀ ਬਣਾਵੇ ਕਿ ਸਿਰਜਣਹਾਰ ਪਰਮਾਤਮਾ ਨੇ ਸਾਰਿਆਂ ਨੂੰ ਇੱਕ ਸਮਾਨ ਹੀ ਸਿਰਜਿਆ, ਚਾਹੇ ਹਿੰਦੂ ਨੇ, ਮੁਸਲਮਾਨ ਨੇ, ਯਹੂਦੀ ਨੇ, ਪਾਰਸੀ ਨੇ, ਇਹ ਸਾਰੇ ਪਰਮੇਸ਼ਰ ਦੇ ਸਿਰਜੇ ਹੋਏ ਨੇ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਹਨਾਂ ਦਾ ਸਿਰਜਣਹਾਰ ਹੈ, ਉਸੇ ਨੇ ਇੱਕ ਸਮਾਨ ਸਾਰਿਆਂ ਨੂੰ ਸਿਰਜਿਆ ਹੈ।
ਬਾਂਦੇ ਦਾਵੇ ਕੂਰ ਗਵਾਰੂ,
ਔਰ ਇਹ ਜਿਹੜੇ ਦਾਵੇ ਬੰਨਣੇ, ਇਹ ਝੂਠੇ ਤੇ ਗਵਾਰ ਪੁਰਸ਼ਾਂ ਦੀ ਨਿਸ਼ਾਨੀ ਹੈ। ਝੂਠੇ ਤੇ ਗਵਾਰ ਲੋਕ ਇਹ ਝੂਠੇ ਦਾਵੇ ਬੰਨਦੇ ਹਨ।
ਕਰਤ ਬਾਦ ਦੋ ਖਪ ਜਾਏ,
ਔਰ ਬਾਦ ਕਰਦਿਆਂ ਝਗੜਾ ਕਰਦਿਆਂ ਦੋਵੇਂ ਖਪ ਖਪ ਕੇ ਮਰ ਜਾਂਦੇ ਹਨ।
ਬਿਨ ਮਗ ਪਾਏ ਨਰਕ ਸਿਧਾਏ,
ਬਿਨਾਂ ਮਾਰਗ ਦੀ ਪ੍ਰਾਪਤੀ ਕੀਤਿਆਂ ਇਹੋ ਜਿਹੇ ਲੋਕ ਫਿਰ ਨਰਕਾਂ ਨੂੰ ਜਾਂਦੇ ਹਨ, ਉਹ ਨਰਕਗਾਮੀ ਹੁੰਦੇ ਹਨ।
ਪਰਮੇ ਭੂਲੇ ਆਵੇ ਜਾਈ,
ਪਰਮ ਦੇ ਵਿੱਚ ਭੁੱਲੇ ਹੋਏ ਆਉਂਦੇ ਨੇ, ਜਾਂਦੇ ਨੇ, ਜੰਮਦੇ ਨੇ, ਮਰਦੇ ਹਨ।
ਸਤਿਗੁਰ ਮਿਲੇ ਤਾਂ ਦੇਹੀ ਬਤਾਈ,
ਹਾਂ ਜੇ ਇਹੋ ਜਿਹਾ ਭੁੱਲਿਆ ਭਟਕਿਆ ਹੋਇਆ ਨੂੰ ਸਤਿਗੁਰੂ ਜੀ ਮਿਲਣ ਤਾਂ ਫਿਰ ਭੁੱਲਿਆ ਨੂੰ ਮਾਰਗ ਪਾਉਂਦੇ ਹਨ। ਸਤਿਗੁਰਾਂ ਦਾ ਬਿਰਧ ਹੈ ਭੁੱਲੇ ਹੋਏ ਨੂੰ, ਭਟਕੇ ਹੋਏ ਨੂੰ ਮਾਰਗ ਪਾਉਣਾ। ਭੂਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਤਿਗੁਰਾਂ ਦਾ ਧਰਮ ਹੈ ਭੁੱਲਿਆ ਹੋਇਆ ਨੂੰ, ਭਟਕਿਆ ਹੋਇਆ ਨੂੰ ਮਾਰਗ ਪਾਉਣਾ।
ਦੋਹਰਾ ਸੁਨਤ ਉਬਾਰੇ ਕਾਨ ਕੋ ਪ੍ਰੇਮ ਪਯੋ ਮਨ ਆਏ।
ਜਦੋਂ ਉਬਾਰੇ ਖਾਨ ਨੇ ਸਤਿਗੁਰਾਂ ਦੇ ਬਚਨ ਸੁਣੇ, ਖਾਲਸਾ ਜੀ ਗੁਰੂ ਬਚਨਾਂ ਵਿੱਚ ਇਹੋ ਜੀ ਬਰਕਤ ਜਿਹਦੇ ਬਾਬਤ ਸਤਿਗੁਰੂ ਜੀ ਜਿਹੜਾ ਬਚਨ ਬੋਲਦੇ ਇਹੋ ਜਿਹਾ ਪ੍ਰਭਾਵ ਪਾਉਂਦਾ ਕਿ ਨਾਲ ਹੀ ਉਹਦੀ ਸੁਰਤ ਗੁਰ ਸ਼ਬਦ ਦੇ ਰੰਗ ਵਿੱਚ ਰੰਗੀ ਜਾਂਦੀ। ਪਾਤਸ਼ਾਹ ਦੇ ਅੰਮ੍ਰਿਤ ਬਚਨਾਂ ਵਿੱਚ ਇਹੋ ਜੀ ਕਲਾ ਹੈ ਗੁਰੂ ਖਾਲਸਾ ਜੀ। ਗੁਰੂ ਦੀ ਕਲਾ ਗੁਰੂ ਦੇ ਬਚਨਾਂ ਵਿੱਚ ਹੁੰਦੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਤਿਗੁਰਾਂ ਦੀ ਬਾਣੀ ਵਿੱਚ ਗੁਰੂ ਸਾਹਿਬ ਦੀ ਕਲਾ ਹੈ। ਕਿਸੇ ਵੀ ਮਹਾਤਮਾ ਦੀ ਸ਼ਕਤੀ ਉਹਦੇ ਬਚਨਾਂ ਵਿੱਚ ਹੁੰਦੀ ਹੈ। ਜਿਹੜਾ ਉਹ ਬਚਨ ਕਰਦਾ ਪੂਰਾ ਹੁੰਦਾ। ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾ ਉਹਾ ਸੱਚ ਹੋਵੇ। ਉਹਦੇ ਬਚਨਾਂ ਵਿੱਚ ਸ਼ਕਤੀ ਹੁੰਦੀ ਹੈ ਉਹਦੀ, ਕਿਉਂਕਿ ਜਿਹੜੇ ਉਹ ਬਚਨ ਬੋਲਦਾ ਉਹਨਾਂ ਦੀ ਚੇਤਨਾ, ਉਹਨਾਂ ਦੀ ਸ਼ਕਤੀ ਜਾਗ ਜਾਂਦੀ ਹੈ। ਸ਼ਬਦਾਂ ਵਿੱਚ ਸ਼ਕਤੀ ਹੁੰਦੀ ਹੈ। ਇੱਕ ਹੁੰਦੀ ਹੈ ਸ਼ਬਦਾਂ ਦੀ ਸ਼ਕਤੀ ਬਿਰਤੀ। ਸ਼ਬਦ ਦੀ ਸ਼ਕਤੀ ਬਿਰਤੀ ਨਾਲ ਸਾਨੂੰ ਜਿਸ ਸੰਬੰਧ ਵਿੱਚ ਸ਼ਬਦ ਕਿਹਾ ਜਾਂਦਾ ਉਹਦਾ ਗਿਆਨ ਹੁੰਦਾ। ਜਿਵੇਂ ਸੱਪ ਕਹਿਣ ਨਾਲ, ਇਕਦਮ ਮੈਂ ਹੁਣ ਸੱਪ ਬੋਲਿਆ ਤੁਹਾਡੀਆਂ ਸਾਰਿਆਂ ਦੀ ਦ੍ਰਿਸ਼ਟੀ ਵਿੱਚ, ਧਿਆਨ ਚ ਸੱਪ ਦੀ ਰੂਪ ਰੇਖਾ ਆ ਗਈ। ਸੱਪ ਕਹਿੰਦਿਆਂ ਸੱਪ ਦਾ ਗਿਆਨ, ਇਹਨੂੰ ਸੱਪ, ਇਹ ਸ਼ਕਤੀ ਬਿਰਤੀ ਹੈ ਸ਼ਬਦ ਦੀ, ਕਿ ਘੜਾ ਕਹਿੰਦਿਆਂ ਘੜੇ ਦਾ ਗਿਆਨ ਹੋ ਜਾਣਾ। ਇਹ ਸ਼ਕਤੀ ਬਿਰਤੀ ਹੁੰਦੀ, ਸ਼ਬਦਾਂ ਵਿੱਚ ਸ਼ਕਤੀ ਬਿਰਤੀ ਹੈ। ਦੂਸਰੀ ਸ਼ਬਦਾਂ ਦੀ ਹੁੰਦੀ ਹੈ ਸ਼ਕਤੀ, ਜਿਹਨੂੰ ਚੇਤਨਾ ਸ਼ਕਤੀ ਕਹਿੰਦੇ ਹੈ। ਉਹ ਸ਼ਬਦ ਦੀ ਚੇਤਨਾ ਸ਼ਕਤੀ ਉਦੋਂ ਜਾਗਦੀ ਹੈ ਜਦੋਂ ਕਿਸੇ ਸਾਧਕ ਦੀ ਆਪਣੀ ਚੇਤਨਾ ਜਾਗੀ ਹੋਵੇ। ਜਦੋਂ ਉਹਦੀ ਚੇਤਨਾ ਜਾਗੀ ਹੁੰਦੀ, ਫਿਰ ਉਹਦੀ ਰਸਨਾ ਤੋਂ ਕਿਹਾ ਹੋਇਆ ਬੋਲ, ਕਿਹਾ ਹੋਇਆ ਵਾਕ ਸੱਤ ਹੋ ਜਾਂਦਾ ਹੈ। ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ, ਉਹਦਾ ਉਹ ਵਚਨ ਸੱਤ ਹੋ ਜਾਂਦਾ ਹੈ। ਸਤਿਗੁਰੂ ਜੀ ਆਪ ਪਰਮੇਸ਼ਵਰ ਨੇ ਗੁਰੂ ਸਾਹਿਬ ਦੇ ਕਹੇ ਗਏ ਵਾਕ ਸੱਤ ਨੇ, ਉਹਨਾਂ ਵਿੱਚ ਸ਼ਕਤੀ ਹੈ, ਚੇਤਨਾ ਹੈ। ਇਸ ਕਰਕੇ ਅੱਜ ਵੀ ਅਸੀਂ ਗੁਰਦੇਵ ਦੇ ਗੁਰਬਾਣੀ ਦੇ ਸ਼ਬਦ ਪੜ੍ਹਦੇ ਹਾਂ, ਸੁਣਦੇ ਹਾਂ, ਗਾਉਂਦੇ ਹਾਂ, ਤਾਂ ਸਾਡੇ ਦਿਲਾਂ ਤੇ ਸਤਿਗੁਰਾਂ ਦੇ ਬਚਨਾਂ ਦਾ ਪ੍ਰਭਾਵ ਪੈਂਦਾ ਹੈ, ਕਿਉਂਕਿ ਇਹਦੇ ਵਿੱਚ ਗੁਰੂ ਸਾਹਿਬ ਜੀ ਦੀ ਚੇਤਨਾ, ਗੁਰੂ ਸਾਹਿਬ ਜੀ ਦੀ ਕਲਾ ਹੈ। ਸ਼ਬਦ ਬ੍ਰਹਮ ਰੂਪ ਹੀ ਹੁੰਦਾ ਗੁਰੂ ਖਾਲਸਾ ਜੀ, ਸ਼ਬਦ ਵਿੱਚ ਔਰ ਬ੍ਰਹਮ ਵਿੱਚ ਕੋਈ ਭੇਦ ਨਹੀਂ। ਸਤਿਗੁਰੂ ਜੀ ਨੇ ਜਦੋਂ ਇਹ ਬਚਨ ਕਹੇ, ਉਬਾਰੇ ਖਾਨ ਦੇ ਮਨ ਵਿੱਚ ਇੱਕਦਮ ਪ੍ਰੇਮ ਜਾਗ ਪਿਆ, ਹਿਰਦਾ ਪ੍ਰੇਮ ਨਾਲ ਭਰ ਗਿਆ।
ਕਹੇ ਤਪਾ ਜੀ ਚਰਨ ਨਿਜ ਮੋਕੋ ਦਰਸ ਦਿਖਾਏ।
ਪ੍ਰੇਮ ਸਹਿਤ ਹਿਰਦੇ ਵਿੱਚ ਪ੍ਰੇਮ ਭਰ ਕੇ ਬੋਲਿਆ, ਤਪਾ ਜੀ ਕਿਰਪਾ ਕਰੋ, ਮੈਨੂੰ ਆਪਣੇ ਚਰਨਾਂ ਦੇ ਦਰਸ਼ਨ ਕਰਾਓ। ਮਹਾਰਾਜ ਆਪਣੇ ਚਰਨਾਂ ਦੇ ਦਰਸ਼ਨ ਮੈਨੂੰ ਬਖਸ਼ਿਸ਼ ਕਰੋ।
ਜੋ ਪਈ ਜੈਸਾ ਸ਼ਰਵਨ ਸੁਨਿਓ ਮੈਂ ਤੁਮਕੋ।
ਮਹਾਰਾਜ ਜੀ ਜਿਵੇਂ ਮੈਂ ਆਪਣੇ ਕੰਨੀ ਤੁਹਾਡੇ ਬਾਰੇ ਸੁਣਿਆ, ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਟ, ਜਿਵੇਂ ਸੁਣਿਆ ਸੀ ਮਹਾਰਾਜ ਆਪਣੇ ਕੰਨੀ।
ਤੈਸੀ ਦਰਸ ਪਯੋ ਬਿਨ ਗਮ ਕੋ।
ਮਹਾਰਾਜ ਤੈਸੇ ਹੀ ਖੇੜੇ ਵਾਲੇ ਦਰਸ਼ਨ ਹੋਏ ਨੇ ਤੁਹਾਡੇ, ਜਿੱਥੇ ਕੋਈ ਗਮ ਨਹੀਂ, ਬਿਨਾਂ ਗਮ ਤੋਂ ਖੇੜੇ ਵਾਲੇ ਵਿਗਾਸ ਵਾਲੇ ਦਰਸ਼ਨ ਆਪ ਜੀ ਦੇ ਤੈਸੇ ਹੀ ਹੋਏ ਨੇ ਜਿਵੇਂ ਸੁਣੇ ਸਨ।
ਮੋਰ ਮਨੋਰਥ ਪੂਰੋ ਸਵਾਮੀ।
ਹੇ ਜਗਤ ਸਵਾਮੀ, ਕਿਰਪਾ ਕਰਕੇ ਮੇਰਾ ਮਨੋਰਥ ਪੂਰਾ ਕਰੋ, ਮੇਰੇ ਮਨ ਦੀ ਕਾਮਨਾ ਪੂਰਨ ਕਰੋ।
ਕਰੋ ਕਿਰਤਾਰਥ ਅੰਤਰਯਾਮੀ।
ਹੇ ਅੰਤਰਯਾਮੀ, ਹੇ ਦਇਆ ਨਿਧ ਸਵਾਮੀ, ਮੇਰਾ ਮਨੋਰਥ ਪੂਰਨ ਕਰੋ, ਮੈਨੂੰ ਕਿਰਤਾਰਥ ਕਰ ਦਿਓ। ਮਹਾਰਾਜ ਮੇਰੀ ਇਹ ਜ਼ਿੰਦਗੀ, ਮੇਰਾ ਇਹ ਜੀਵਨ ਸਫਲ ਹੋ ਜਾਵੇ, ਐਸਾ ਮਨੋਰਥ ਹੈ ਮੇਰੇ ਹਿਰਦੇ ਵਿੱਚ, आप जी मेरे मन दा ए मनोरथ पूर्ण करके मैनू कृतार्थ कर दियो।
आसन कर असीन श्री नानक।
जगत गुरु गुरु नानक साहब जी उस वेले अपने आसन ते अडोल बैठे हन।
सब शरीर पर वस्त्र सुतानक।
पातशाह ने एक चादरा सी ते चादरे नाल बुकल मारी हुई सी। पातशाह ने चादरा महाराज जी रख दे, एक चादरा तेड़ एक चादरे दी बुकल ले लेंदे। तो पातशाह ने एक चादरा सी उहदे विच अपना सारा शरीर लपेटिया जिवे बुकल मार के बैठी दा इउं बैठे सन।
सुनी बिने करुणा निद जबई।
जदों बारे खान ने कहा ना मैनू अपने चरणा दे दर्शन दियो, महाराज जी दे चरण उदों चादरे दे विच सन बुकल च। उबारे खान दी बेनती जदों गरीब नवाज साहब ने सुनी,
निज पग बहर निकासो तबई।
पातशाह ने चादरे दे विच्चों अपने चरण बाहर कढ़े हन। आहा ऐसे चरण जिन्हां चरणां नूं वेख के दुनिया दियां समस्त शक्तियां, चाहे वह देव ने चाहे वह दानव ने, महाराज जी दे चरणां ते झुक जांदियां हन। ऐसे सोहणे जे चरण गुरुदेव जी ने अप चादरे चो बाहर कढ़े हन।
जिनको मुन जन ध्यान तरते।
ऐसे चरण जिन्हां दा ध्यान मुनि जन ऋषि अपने ध्यान विच तार दे हन, और उन्हां नू भी महाराज जी दे ऐसे चरण दुर्लभ हन।
सुर सुरिंद जै नमो करते।
ऐसे सोहणे चरण जिन्हां नू देवते ते देवतियां दा राजा इंद्र भी आके शीस चुका के सजदा करदा है, नमस्कार करदा है।
सिख सेवक जै अनके उधारे।
ऐसे सोहने चरण जिन्हां चरणा ने अनेकां सिख सेवकां नूं इह संसार तो उधारिया, अनेकां ही जिन्हां जिन्हां ने गुरु नानक साहब दे चरणा दा ध्यान धारिया उह इह संसार तो मुक्त हो गए। जिन्हें तुहे त्यायो तिन्हें पूर्ण प्रताप पायो। ओ सतगुरु जी दी दया दे पात्र बन के संसार तो तर गए। ऐसे चरण जिन्हां चरणा ने अनेकां सिखां सेवकां नूं तारिया है।
कव तिन पर जावत बलिहारी।
इहो जे सोहणे चरण वेखीए ते महाकवि जी पिछे किवें रह जाण। महाकवि कविराज भाई संतोख सिंह जी कहिंदे, जदों मैं एहो जे चरण वेखे ते वेखदिआं मैं महाराज जी दे ऐसे चरणा तों बलिहार जांदा हां, वारे वारे जांदा हां गुरदेव दे पवित्र ते सोहणे चरणा तों।
दोहरा मगन प्रेम मैं होए कर तबे उबारे खान।
सतगुरु जी दे सुंदर चरण वेख के उबारे खान सतगुरां दे प्रेम दे रंग विच मगन हो गया, और सतगुरां दे परम प्रेम च मगन हो के
सिर तर जानियो सफल निज चरण गहे निज पान।
महाराज जी दे पावन सोहणिआं जिहां चरण कमलां ते सिर धर के नमस्कार कीती, वंदना कीती है, बारंबार प्रणाम कीती है।
चौपाई लोचन मुख पर निज कर दो।
महाराज जी दे चरणा नू हथा नाल स्पर्श करदा उबारे खान, ते चरणा नू छू के महाराज जी दे चरणा नू अपने हथा नाल फिर वह हथ अपनी अखा ते फेरदा, अपने मुख ते फेरदा, अपने मस्तक ते फेरद, क्योंकि मुसलमान फकीर एदा ही करते हैं। वो अपने बंदगी करन तो बाद हाथ जेड़े ने अपने चेहरे ते फेरते हैं। इन्हें महाराज जी दे चरणा नू स्पर्श करके अपने मथे ते अखां ते मुख ते हथ फेरे हैं।
फेरत पारखत उरसो।
बड़ा खुश होया, बड़ा आनंद होया हिरदे विच जदों हाथ मुंह ते फेरदा है।
बार बार जुग चूमन करई।
फिर महाराज जी दे चरण चुमदा है उबारे खान, बार बार, एक बार नहीं, बार बार साहब दे पावन चरणा नू चुमदा है।
मानो महामोह को दरई।
मानो अपने हिरदे दे महामोह ते ममता दी बिरती नू दलमल रहा, चरण नहीं स्पर्श कर रहा, मनु अपने हिरदे दे मोह नू दल रहा।
निज स्वरूप की लखता सो होई।
जदों महाराज जी दे चरण चुमे हन उबारे खान ने अपने निज स्वरूप दी लखता हो गई, बोध हो गया अपने स्वरूप दा, जिसनू वेख के पता लगा भी वह तां ना मुसलमान है ना हिंदू है, मेरा स्वरूप तां वह है आत्मा, आत्मा ना हिंदू है, आत्मा ना मुसलमान है, वह ना नर है ना स्त्री है, इउं स्वरूप अपना जान लिया।
ना सिउ तो परम उरजोई।
जिन्ना हिरदे दा परम सी नस गया, परम दी निर्विरति हो गई उबारे खान दे हिरदे चो,
धर कै शरदा भयो निहाला।
गुरु पातशाह दे चरणा ते शरदा रख के उबारे खान जी निहाल हो गए।
पाव बंधन छूटे जम जाला।
संसार दे बंधन टूट गए, जम जाल तो मुक्त हो गया।
ओ चंग चंद कटी चार बैस्यो काए यो उबारा।
चार कड़िया उबारे खान जी महाराज जी कोल बैठे रे बड़े आनंद च, एक एहो जिहा रसम अपने हिरदे च माण रहे ने, जिस रस नू माणन वाले महापुरशां ने दसिया कि असी कुछ कह नहीं सकते, गूंगे दा गुड़ खाण वाली बात है। ओ रस कुछ समय लई चार घड़िया लई गुरु चरणा विच बैठिया उबारे खान ने माणिया।
पयो आज मोको मुकंदन दीदारा।
चार घड़िया दा ओ रस माणन तो बाद बोल उठिया, आहा अज मैनू मुक्ति दे दाते गुरु नानक साहब दे दर्शन हो रहे हां। चार घड़िया दे उस आनंद तो बाद पहला दा चुप ही बैठा रहा, फिर बोलिया, पयो आज मोको मुकंदन दीदारा, आज मैनू मुक्ति दे दाते धन गुरु नानक साहब जी दे दर्शन हो रहे हन।
हृदय शांत पाई गयो मोह दूरं।
मैनू हिरदे दी शांति मिल गई है, मेरे हिरदे चो मोह दूर हो गया है।
दुखं नाशकारी तुई रूप रूरं।
महाराज जी तुसी दुखा दा नाश करन वाले सोहने स्वरूप हो, तुसी ही सुंदर स्वरूप हो, तुसी ही साडे दुखा दा नाश करन वाले हो।
सवैया आयस देओ आबे मुझ को, निज ताम को जाए बोर सो आओ।
महाराज जी आग्या दियो मैं हुण अपने घर जावां, जावां मुड़ के फेर आवां दर्शनां। महाराज आग्या दियो जावां, पर इस वास्ते नहीं भी जाके आवां ना, जावां घर मुड़ के फेर दर्शनां नूं आवां।
दीन दयाल करो करुणा, उर रावर त्यान नहीं बेसराऊं।
गुरसिख इउं ही करदे आ ना, आए ने महाराज जी दी हजूरी विच दर्शना नू, आपां सारे गुरु ग्रंथ साहिब दे चरणां च आए हां, ते इहो ही बेनती करके जाणा, महाराज जा रहे हां कल नू फेर दर्शन बख्शियो, फेर आईए दर्शना नू बल बख्शियो महाराज। तो उबारे खान कहिंदा, महाराज ए दीना ते दया करन वाले दयालु प्रभु साडे ते किरपा करो, मेरे हिरदे चो तुहाडा ध्यान ना विसरे, तुहाडी मूर्त मेरे हिरदे चो ना विसरे।
ओ जग के करता हरता।
महाराज तुसी इस जगत दे करता भी हो, और तुसी इस जगत नू हर लैण वाले इस जगत दे हरता भी हो, करता भी हो और हर लैण वाले हरता भी हो, भाव पैदा भी कर दे और समेट दे भी हो।
निज नाम दीजे दार भूख न पाऊं।
महाराज अपना नाम बख्शो ते अपने नाम दा दान बख्शो, ओ गहना मैं अपने गल विच पावां जिहदे बारे आप जी ने पहलों फुरमाया। अपने नाम दा दान बख्शो, तुहाडे नाम दा भूषण, तुहाडे नाम दा गहना मैं अपने कंठ विच पावा।
देख दीदार निहाल पयो, अब लिए रजाए बिना ना से दाऊ।
महाराज तुहाडे दीदार करके निहाल हो गया, गरीब नवाज ਹੁਣ ਤੁਹਾਡੀ ਆਗਿਆ ਲਏ ਬਿਨਾਂ ਮੈਂ ਘਰ ਨਹੀਂ ਜਾਣਾ।
ਭੁਜੰਗ ਪ੍ਰਿਆਦ ਚੰਦ ਗੁਰੂ ਜੀ ਕਹਿਓ ਤਿਆਰ ਹੋਇਓ ਆਹਾਰਾ।
ਪਾਤਸ਼ਾਹ ਕਹਿੰਦੇ ਉਬਾਰੇ ਖਾਨ ਭੋਜਨ ਤਿਆਰ ਹੈ, ਪ੍ਰਸ਼ਾਦਾ ਤਿਆਰ ਹੈ। ਹਾਂਜੀ
ਕਰੋ ਖਾਵਨੋ ਫੇਰ ਜਾਈਐ ਉਬਾਰਾ।
ਪ੍ਰਸ਼ਾਦੇ ਦਾ ਵੇਲਾ, ਪ੍ਰਸ਼ਾਦਾ ਛਕੋ, ਪ੍ਰਸ਼ਾਦਾ ਛਕ ਕੇ ਚਲੇ ਜਾਇਓ। ਮਹਾਰਾਜ ਜੀ ਇੱਦਾਂ ਪੁੱਛਦੇ
ਨਿਰੰਕਾਰ ਕੀ ਨੀਂਦ ਆਤੁਰ ਹੋ ਪੈ।
ਤੇਰੇ ਤੇ ਨਿਰੰਕਾਰ ਨੇ ਬੜੀ ਕਿਰਪਾ ਕੀਤੀ ਉਬਾਰੇ ਖਾਨ, ਤੇਰੇ ਤੇ ਅਕਾਲ ਪੁਰਖ ਦੀ ਨਿਰੰਕਾਰ ਦੀ ਕਿਰਪਾ ਵਰਤੀ ਹੈ।
ਬੰਦੇ ਓ ਬੰਦ ਝੂਟੇ ਉਤਰਿਓ ਮੋਹ ਹੋ ਪੈ।
ਤੇਰੇ ਮੋਹ ਦੇ ਬੰਧਨ ਟੁੱਟ ਗਏ ਨੇ ਔਰ ਤੂੰ ਇਸ ਭਾਵ ਸਾਗਰ ਤੋਂ ਤਰ ਗਿਆ ਹੈ।
ਦੋਹਰਾ ਕਹੇ ਉਬਾਰਾ ਤਪਾ ਜੀ ਜੈ ਤੈ ਸਰਬ ਆਹਾਰ।
ਉਬਾਰੇ ਖਾਨ ਕਹਿਣ ਲੱਗਾ ਹੇ ਤਪਾ ਜੀ, ਇਹ ਸੰਸਾਰ ਵਿੱਚ ਜਿੱਥੇ ਜਿੱਥੇ ਵੀ ਰੋਜੀ ਵਰਤ ਰਹੀ ਹੈ ਉਹ ਸਾਰੀ ਤੁਹਾਡੀ ਵਰਤ ਰਹੀ ਹੈ। ਜਿੱਥੇ ਜਿੱਥੇ ਵੀ ਭੋਜਨ ਵਰਤ ਰਿਹਾ, ਜੀਵਾਂ ਨੂੰ ਖਾਣਾ ਪ੍ਰਾਪਤ ਹੋ ਰਿਹਾ, ਮਹਾਰਾਜ ਉਹ ਤੁਹਾਡਾ ਵਰਤਾਇਆ ਹੀ ਤਾਂ ਵਰਤ ਰਿਹਾ। ਸਰਬ ਥਾਵਾਂ ਤੇ, ਸਰਬ ਜਗਾਵਾਂ ਤੇ ਤੁਹਾਡੀ ਦੇਗ ਵਰਤ ਰਹੀ ਹੈ।
ਜਾਚਕ ਜਗ ਜਾਚੇ ਸਰਬ ਏਕ ਤੂੰ ਹੀ ਦਾਤਾਰ।
ਸਾਰਾ ਸੰਸਾਰ ਮੰਗਤਾ ਹੈ ਔਰ ਸਭ ਨੂੰ ਦੇਣ ਵਾਲੇ ਸਭ ਦੇ ਦਾਤਾਰ ਇੱਕ ਤੁਸੀਂ ਹੋ। ਤੁਸੀਂ ਹੀ ਦਾਤੇ ਬਣ ਕੇ ਸਾਰੇ ਜਗਤ ਨੂੰ ਦਾਤਾਂ ਦੇਣ ਵਾਲੇ ਦਾਤਾਰ ਹੋ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਮਹਾਰਾਜ ਸਭ ਨੂੰ ਦਾਤਾਂ ਦੇ ਕੇ ਨਿਵਾਜਣ ਵਾਲੇ ਹੋ।
ਤੋਟਕ ਚੰਦ ਅਬ ਆਇਸ ਦਿਓ ਚਲੇ ਸਦਨਾ।
ਮਹਾਰਾਜ ਆਗਿਆ ਦਿਓ, ਹੁਣ ਮੇਰੀ ਇੱਛਾ ਨਹੀਂ ਹੈ ਭੋਜਨ ਦੀ, ਅੱਗੇ ਜਿੱਥੇ ਛਕਾਂਗਾ ਉਹ ਵੀ ਤੁਹਾਡਾ ਹੀ ਹੈ। ਮਹਾਰਾਜ ਆਪ ਦੀ ਆਗਿਆ ਦਿਓ ਤੇ ਮੈਂ ਘਰ ਜਾਵਾ।
ਪੁਨ ਤੂਰਨ ਆਨ ਪਿਕੋ ਬਦਨਾ।
ਇਹ ਕਿਰਪਾ ਕਰਿਓ ਜਾਵਾਂ ਤੇ ਮੁੜ ਕੇ ਫੇਰ ਛੇਤੀ ਆ ਕੇ ਤੁਹਾਡੇ ਦਰਸ਼ਨ ਕਰਾਂ।
ਕਹਿ ਲੀਨ ਖੁਸ਼ੀ ਨਿਜ ਧਾਮ ਗਿਓ।
ਇਹ ਤਾਂ ਕਹਿ ਕੇ ਉਬਾਰੇ ਖਾਨ ਨੇ ਮਹਾਰਾਜ ਜੀ ਕੋਲੋਂ ਆਗਿਆ ਲਈ ਤੇ ਘਰ ਨੂੰ ਤੁਰ ਪਏ।
ਔਰ ਸ਼੍ਰੀ ਗੁਰ ਕੋ ਜਸ ਤਾਰ ਲਿਓ।
ਸਤਿਗੁਰੂ ਜੀ ਦਾ ਸੋਹਣਾ ਸੁਜਸ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ।
ਸਵਈਆ ਇੱਕ ਫਕੀਰ ਸੋ ਅਦਰੈ ਮਾਨ ਮਿਲਿਓ ਤੈ ਕੋ ਤਬ ਜਾਏ ਉਬਾਰਾ।
ਕਹਿੰਦੇ ਉਬਾਰੇ ਖਾਨ ਜੀ ਜਦੋਂ ਗਏ ਤੇ ਇਹਨਾਂ ਨੂੰ ਇੱਕ ਫਕੀਰ ਮਿਲਿਆ। ਉਸ ਫਕੀਰ ਦਾ ਨਾਮ ਸੀ ਅਬਦੁਲ ਰਹਿਮਾਨ। ਵੇਖੋ ਮਾਲੋ ਸ਼ੇਖ ਨੂੰ ਰੰਗ ਲੱਗਾ, ਉਹਨੇ ਉਬਾਰੇ ਖਾਨ ਨੂੰ ਲਾ ਦਿੱਤਾ। ਉਬਾਰੇ ਖਾਨ ਨੂੰ ਰੰਗ ਲੱਗਾ ਤੇ ਉਬਾਰੇ ਖਾਨ ਨੇ ਇੱਕ ਮਹਾਨ ਪੀਰ ਅਬਦੁਲ ਰਹਿਮਾਨ ਨੂੰ ਰੰਗ ਲਾ ਦਿੱਤਾ। ਇਹ ਹੁੰਦਾ ਪ੍ਰਚਾਰ ਅੱਗੇ ਤੋਂ ਅੱਗੇ। ਅਸੀਂ ਵੇਖੀ ਆਪਣੇ ਜੀਵਨ ਚ ਝਾਤ ਮਾਰ ਕੇ ਆਪਾਂ ਜਿੰਨੇ ਵੀ ਬੈਠੇ ਆ, ਮਾਫ ਕਰਨਾ, ਇਹ ਕਥਾ ਨਹੀਂ ਹੋਣੀ, ਇਹ ਸਵੈ ਵਿਸ਼ਲੇਸ਼ਣ ਹੈ। ਆਪਣੇ ਅੰਦਰ ਸਵੈ ਅਧਿਆਇ ਕਰਕੇ ਵੇਖੀਏ ਕਿਤੇ ਵੀ ਆਪਾਂ ਆਪਣੇ ਜੀਵਨ ਚ ਕਿੰਨਿਆਂ ਕੁ ਨੂੰ ਜੋੜਿਆ ਹੋਣਾ, ਮਾਫ ਕਰਨਾ ਜਿੰਨੇ ਵੀ ਬੈਠੇ ਆ, ਆਪਣੇ ਜੀਵਨ ਚ ਕਿੰਨਿਆਂ ਕੁ ਨੂੰ ਜੋੜਿਆ ਹੋਣਾ ਗੁਰੂ ਚਰਨਾਂ ਨਾਲ, ਕਿੰਨਿਆਂ ਨੂੰ ਸਾਨੂੰ ਵੇਖ ਕੇ ਰੰਗ ਲੱਗਾ ਹੋਵੇਗਾ, ਕਿੰਨਿਆਂ ਨੂੰ ਸਾਨੂੰ ਵੇਖ ਕੇ ਗੁਰਸਿੱਖੀ ਦੀ ਸਿਖਤ ਆਈ ਹੋਵੇਗੀ। ਜੇ ਨਹੀਂ ਆਈ ਤੇ ਇਹਦਾ ਮਤਲਬ ਹਾਲੇ ਅਸੀਂ ਆਪ ਸਿੱਖਣ ਦੇ ਰਾਹ ਤੇ ਤੁਰੇ ਹੋਏ ਆ, ਅਜੇ ਕਿਸੇ ਮੰਜ਼ਿਲ ਤੇ ਨਹੀਂ ਪਹੁੰਚੇ, ਸਾਡੇ ਚ ਕਮੀ ਹੈ। ਜੇ ਸਾਨੂੰ ਵੇਖ ਕੇ ਕਿਸੇ ਨੂੰ ਰੰਗ ਨਹੀਂ ਲੱਗਾ, ਜੇ ਅਸੀਂ ਕਿਸੇ ਨੂੰ ਨਹੀਂ ਜੋੜ ਪਾਏ, ਇਹਦਾ ਮਤਲਬ ਹੈ ਹਾਲੇ ਆਪ ਟੁੱਟੇ ਹੋਏ ਆ। ਉਬਾਰੇ ਖਾਨ ਮਿਲਿਆ ਇੱਕ ਫਕੀਰ ਨੂੰ, ਉਸ ਫਕੀਰ ਦਾ ਨਾਮ ਹੈ ਅਬਦੁਲ ਰਹਿਮਾਨ। ਹਾਂਜੀ
ਹੈ ਜਿਸ ਕੀ ਜਗ ਮੈਂ ਮਨ ਤਾਬੋ।
ਇਹ ਜਿਹੜਾ ਅਬਦੁਲ ਰਹਿਮਾਨ ਹੈ ਇਹਦੀ ਮਾਨਤਾ ਬੜੀ, ਕਿਉਂਕਿ ਪੀਰ ਸੀ ਮੁਸਲਮਾਨਾਂ ਚ, ਬੜਾ ਵੱਡਾ ਪੀਰ ਸੀ, ਮਾਨਤਾ ਬੜੀ ਸੀ ਲੋਕਾਂ ਵਿੱਚ, ਸਤਿਕਾਰ ਬੜਾ ਸੀ।
ਜਾਏ ਸਮੀਪ ਸਲਾਮੀ ਉਚਾਰਾ।
ਜਦੋਂ ਉਬਾਰੇ ਖਾਨ ਅਬਦੁਲ ਰਹਿਮਾਨ ਕੋਲ ਗਿਆ ਤੇ ਜਾ ਕੇ ਉਹਨੇ ਪੀਰ ਸਮਝ ਕੇ ਸਲਾਮ ਕੀਤੀ।
ਸ਼੍ਰੀ ਗੁਰ ਕੇ ਗੁਣ ਪਾਕਤ ਪਾਪੁਨ।
ਹੁਣ ਉਬਾਰੇ ਖਾਨ ਗੁਰੂ ਸਾਹਿਬ ਦੀ ਸਿਫਤ ਕਰਨ ਲੱਗਾ ਅਬਦੁਲ ਰਹਿਮਾਨ ਕੋਲ, ਕਹਿੰਦਾ ਪੀਰ ਜੀ ਤੁਸੀਂ ਵੀ ਪੀਰ ਹੋ, ਪਰ ਮੈਂ ਜਿਸ ਪੀਰ ਦੇ ਦਰਸ਼ਨ ਕੀਤੇ ਨੇ ਉਹਨਾਂ ਦੇ ਦਰਸ਼ਨਾਂ ਤੋਂ ਬਾਅਦ ਤੁਹਾਡੇ ਵਰਗੇ ਸਾਰੇ ਪੀਰ ਮੈਨੂੰ ਨਿਕੰਮੇ ਜਿਹੀ ਨਜ਼ਰ ਆਉਂਦੇ ਹੈ। ਉਹ ਪਿਰਾਨ ਪੀਰ ਨੇ, ਪੀਰਾਂ ਦੇ ਵੀ ਪੀਰ ਨੇ, ਐਸੇ ਮਹਾਨ ਹਨ।
ਪੀਚੇ ਕਲੀ ਪ੍ਰਗਟਿਓ ਅਵਤਾਰਾ।
ਮੈਂ ਤਾਂ ਇਉਂ ਸਮਝਦਾ ਵੀ ਉਹ ਕਲੀ ਕਾਲ ਚ ਖੁਦਾ ਦਾ ਹੀ ਪ੍ਰਗਟ ਪ੍ਰਤੱਖ ਰੂਪ ਨੇ, ਅਵਤਾਰ ਨੇ।
ਜਾਏ ਦੀਦਾਰ ਅਗੀਗਤ ਪਾਵੇ।
ਇਹਨਾਂ ਦੇ ਦਰਸ਼ਨ ਕਰਕੇ ਪਾਪੀ ਵੀ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਹਨ। ਜਿਨ੍ਹਾਂ ਦੇ ਦਰਸ਼ਨ ਕਰਕੇ ਪਾਪੀ ਵੀ ਮੁਕਤ ਹੋ ਜਾਂਦੇ ਹਨ।
ਜੈਸੋ ਸੁਣਿਓ ਹਮ ਤੈਸੋ ਨਿਹਾਰਾ।
ਮੈਂ ਜਿਵੇਂ ਸੁਣਿਆ ਸੀ ਉਹਨਾਂ ਬਾਰੇ, ਮੈਂ ਦਰਸ਼ਨ ਵੀ ਉਹਨਾਂ ਦੇ ਵੈਸੇ ਹੀ ਕੀਤੇ ਹਨ।
ਤੋਟਕ ਚੰਦ ਸੁਣ ਕੇ ਗੁਣ ਸ਼ੇਖ ਸੋ ਕ੍ਰੋਧ ਪਇਓ।
ਜਦੋਂ ਸ਼ੇਖ ਨੇ ਗੱਲ ਸੁਣੀ, ਅਬਦੁਲ ਰਹਿਮਾਨ ਨੇ, ਉਹ ਵੀ ਸ਼ੇਖ ਸੀ, ਉਹਨੇ ਜਦੋਂ ਇਹ ਗੱਲ ਸੁਣੀ, ਸੁਣ ਕੇ ਬੜਾ ਗੁੱਸਾ ਕੀਤਾ।
ਜਸ ਸ਼੍ਰੀ ਗੁਰਬਨ ਤਪਾਏ ਦਿਓ।
ਮਾਨੋ ਗੁਰੂ ਸਾਹਿਬ ਦੀ ਵਡਿਆਈ ਅੱਗ ਸੀ, ਔਰ ਉਸ ਅੱਗ ਨੇ ਅਬਦੁਲ ਰਹਿਮਾਨ ਦਾ ਹਿਰਦਾ ਸਾੜ ਕੇ ਰੱਖ ਦਿੱਤਾ। ਹੰਕਾਰੀ ਬੰਦਾ ਕਦੇ ਕਿਸੇ ਦੂਜੇ ਦੀ ਵਡਿਆਈ ਨਹੀਂ ਸੁਣ ਸਕਦਾ।
ਬਿਰਹੀ ਜਿਵ ਜੋਨ ਦੁਖਾਤਰ ਕੋ।
ਜਿਵੇਂ ਕਿਸੇ ਵਿਛੜੀ ਹੋਈ ਇਸਤਰੀ ਨੂੰ ਚੰਦ ਦੀ ਚਾਨਣੀ ਬੜੀ ਦੁੱਖ ਦਿੰਦੀ ਹੈ ਨਾ, ਆਪਣੇ ਪਤੀ ਤੋਂ ਵਿਛੜੀ ਇਸਤਰੀ ਨੂੰ ਚੰਦਰਮਾ ਦੀ ਚਾਨਣੀ ਦੁਖਦਾਈ ਹੁੰਦੀ ਹੈ।
ਤਰ ਈਰਖ ਕੋ ਬਚ ਬੋਲਤ ਸੋ।
ਏਦਾਂ ਦੁਖੀ ਹੋਇਆ ਅਬਦੁਲ ਰਹਿਮਾਨ ਤੇ ਈਰਖਾ ਦੇ ਭਾਂਬੜ ਮਚੇ ਹਿਰਦੇ ਚ ਤੇ ਬੋਲਿਆ,
ਸੋਰਠਾ ਕੋ ਹੈ ਹਿੰਦੂ ਪਲੀਤ ਜਿਸ ਕੇ ਗੁਣ ਤੂੰ ਕਹਿੰਦਾ।
ਉਹ ਬਾਰੇ ਖਾਨ ਕਿਹੜਾ ਹਿੰਦੂ ਪਲੀਤ, ਗੁਰੂ ਸਾਹਿਬ ਨੂੰ ਹਿੰਦੂ ਦੱਸਦਾ ਸੀ, ਹਾਲਾਂਕਿ ਮੇਰੇ ਸਾਹਿਬ ਨਾ ਹਿੰਦੂ ਨਾ ਮੁਸਲਮਾਨ, ਆਪ ਪਰਮੇਸ਼ਵਰ ਨੇ। ਇਹ ਕਹਿੰਦਾ ਇਹਨੂੰ ਤਾਂ ਹੁਣ ਜੋ ਦਿਸਦਾ ਸੀ ਉਵੇਂ ਹੀ ਕਹਿਣਾ ਸੀ ਨਾ। ਕਹਿੰਦਾ ਉਹ ਹਿੰਦੂ ਪਲੀਤ, ਪਲੀਤ ਕਹਿੰਦੇ ਨੇ ਅਪਵਿੱਤਰ ਨੂੰ, ਉਹਦੀ ਉਪਮਾ ਕਰਦਾ ਮੇਰੇ ਸਾਹਮਣੇ। ਮੈਂ ਏਡਾ ਵੱਡਾ ਪੀਰ ਹਾਂ ਤੇ ਤੂੰ ਇੱਕ ਹਿੰਦੂ ਪਲੀਤ ਦੀ ਮੇਰੇ ਸਾਹਮਣੇ ਉਪਮਾ ਕਰਦਾ।
ਭਇਓ ਜਾਏ ਕੋ ਮੀਤ ਹੋ ਸੋ ਉਠਾਵੋ ਦੂਰ ਕਰ।
ਇਹਦਾ ਜਾ ਕੇ ਤੂੰ ਮਿੱਤਰ ਬਣਿਆ, ਮੈਂ ਜਦੋਂ ਗਿਆ ਉਹਨੂੰ ਉੱਥੋਂ ਉਠਾ ਦਿਆਂਗਾ ਜਿੱਥੇ ਉਹ ਬੈਠਾ। ਅਬਦੁਲ ਰਹਿਮਾਨ ਕਹਿੰਦਾ ਤੂੰ ਜਾ ਕੇ ਜਿਹਦਾ ਮਿੱਤਰ ਬਣਿਆ ਨਾ, ਮੈਂ ਉਹਨੂੰ ਜਾ ਕੇ ਉਠਾ ਦਿਆਂਗਾ ਉੱਥੋਂ, ਉੱਥੇ ਉਹਨੂੰ ਰਹਿਣ ਨਹੀਂ ਦਿਆਂਗਾ ਜਿੱਥੇ ਉਹ ਰਹਿੰਦਾ ਹੈ।
ਪੁਜੰਗ ਪ੍ਰਿਆਤ ਚੰਦ ਉਬਾਰਾ ਕਹੇ ਕਾਏ ਦੇਵੋ ਉਠਾਈ।
ਉਬਾਰੇ ਖਾਨ ਅੱਗੋਂ ਬੋਲਿਆ, ਕਹਿੰਦਾ ਉਹ ਅਬਦੁਲ ਰਹਿਮਾਨ ਅਕਲ ਨੂੰ ਹੱਥ ਪਾ, ਤੂੰ ਕਿਹਨਾਂ ਬਾਰੇ ਕਹਿ ਰਿਹਾ ਉਠਾਣ ਨੂੰ, ਉਹਨਾਂ ਨੂੰ ਕਿਸ ਗੱਲੇ ਜਾ ਕੇ ਉਠਾਉਣਾ।
ਤਰੀ ਦੇਹ ਅਲਹਾ ਪਾਕੰ ਬਣਾਈ।
ਉਹ ਤਾਂ ਪਾਕ ਅੱਲਾ ਨੇ ਧਾਰਨ ਕੀਤੀ ਹੈ, ਤੂੰ ਉਸ ਅੱਲਾ ਨੂੰ ਉਠਾਉਣ ਦੀ ਗੱਲ ਕਰਦਾ, ਇਹ ਤੇਰੇ ਲਈ ਯੋਗ ਨਹੀਂ।
ਵੀ ਲੋਕੋ ਨਾ ਕੋ ਜੋ ਤਾਂ ਕੇ ਸਮਾਨ।
ਮੈਨੂੰ ਕੋਈ ਇਹੋ ਜਿਹਾ ਨਹੀਂ ਦਿਸਦਾ ਜਿਹੜਾ ਉਹਨਾਂ ਦੇ ਸਮਾਨ, ਉਹਨਾਂ ਦੇ ਬਰਾਬਰ ਹੋਵੇ, ਉਹਨਾਂ ਵਰਗਾ, ਉਹਨਾਂ ਦੇ ਸਮਾਨ ਮੈਨੂੰ ਕੋਈ ਨਹੀਂ ਦਿਸਦਾ।
ਤਿਸੇ ਤੂੰ ਉਠਾਵੇ ਨਾ ਜਾਣੇ ਅਜਾਨ।
ਉਹ ਅਣਜਾਣ, ਤੂੰ ਜਾਣਦਾ ਨੀ ਉਹਨਾਂ ਬਾਰੇ ਜਿਸ ਅੱਲਾ ਦੀ ਪਾਕ ਮੂਰਤ ਨੇ ਸੰਸਾਰ ਤੇ ਅਵਤਾਰ ਧਾਰਨ ਕੀਤਾ, ਤੂੰ ਉਹਨਾਂ ਨੂੰ ਉਠਾਉਣ ਦੀ ਗੱਲ ਕਰਦਾ।
ਨਾਰਾਜ਼ ਚੰਦ ਜੋ ਸ਼ਾਹ ਅਦਰਮਾਨ ਫੇਰ ਬੈਨ ਕੋ ਬਖਾਨਿਆ।
ਇਹ ਸੁਣ ਕੇ ਉਭਾਰੇ ਖਾਨ ਦੀ ਗੱਲ ਅੱਗੋਂ ਅਬਦੁਲ ਰਹਿਮਾਨ ਫਿਰ ਬੋਲਿਆ,
ਅਜਾਨ ਮੂੜ ਮਤ ਤੂੰ ਜੋ ਹਿੰਦੂ ਕੋ ਪ੍ਰਮਾਨਿਆ।
ਕਹਿੰਦਾ ਅਣਜਾਣ ਤੇ ਮੂਰਖ ਤੂੰ ਹੈ ਉਭਾਰੇ ਖਾਨ, ਜਿਹੜਾ ਇੱਕ ਹਿੰਦੂ ਨੂੰ ਜਾ ਕੇ ਪੀਰ ਮੰਨਣ ਲੱਗ ਪਿਆ। ਅਣਜਾਣ ਔਰ ਮੂਰਖ ਤੂੰ ਹੈ ਤੇ ਮੈਨੂੰ ਦੱਸਦਾ ਤੂੰ ਜਾ ਕੇ ਇੱਕ ਹਿੰਦੂ ਨੂੰ ਆਪਣਾ ਪੀਰ ਮੰਨ ਲਿਆ।
ਖੁਦਾਏ ਸੋ ਬਣਾਏ ਕੈ ਸੋ ਨਾਏ ਪਾਸ ਮੋਰਿਆ।
ਮੈਨੂੰ ਆ ਕੇ ਦੱਸਦਾ ਵੀ ਉਹ ਖੁਦਾ एक हिंदू नू तू किवें खुदा कह के मेरे सामने बयान कर सकदा है।
सुने सुहास आवई अमान वाक तोरिया,
तेरे हो जे बोल सुन के मैनू हासी आउंदी आ नाले गुस्सा भी आउंदा है।
उठाए दूर मैं करो भी लोके आप लीजिए,
तू वेखी तेरियां अखां दे सामने मैं उठावांगा उन्हां नू उत्थों, तू आप वेख ली जदों मैं उठावांगा।
इती तारीफ हिंदू की बोर ना पनी जिए,
इतनी तारीफ किसे हिंदू दी मुड़ के ना करी मेरे सामने, किसे हिंदू दी इतनी तारीफ मेरे सामने मुड़ के ना करी।
ईमान त्यागे आपनो को बोल बोल तें कहे,
तू ता अपना ईमान छाड़ा है और अपना ईमान छड़ के एक कबूल बोल बोल रहे हैं।
ना और पास पाकिए रजा ईमान मो आए,
मेरी आज्ञा मन एहो जिया गल्ला हुन किसे होर दे सामने ना करी, मेरे कोल कह लिया किसे होर कोल जाके हुन एदां दे बोल बचन ना करी।
दोहरा बैन उबारे खां के ओ हिंदू तुर्क न सोए,
बारे खान अगो बोलिया ओ अब्दुल रहमान शेख सुन, ओ ना हिंदू हन ओ ना मुसलमान हन।
किसे उठावो शेख जी आप खुदाए जे होए,
इना नू उठान दी गल करदा जे ओ आप ही खुदा ने, तू खुदा नू किवें उठावेगा जे ओ आप ही खुदा ने, ता उस खुदा नू उठान दी गल क्यों करदा है, किवें उठाएगा उना नू।
चौपाई करके समझ आप मन माई,
अपने मन विच इस गल नू समझ ले,
बोलो बचन अपर ज्यो नाई,
जिवें किसे आम बंदिया लई गल्लां करी दियां ओदां दियां गल्लां उना वास्ते ना कर अब्दुल रहमान, ओ खुदा ने ओ अल्लाह दी पाक मूर्त ने।
लज्जत होवोगी पश्चाती,
एदां दियां गल्लां करेगा ते तेनू बाद च शर्मिंदा होना पवेगा, शर्मसार होना पवेगा।
मिले जबे ने आवे बाती,
ते जदों तू मिलेगा ना उना नू, ओ मिलनगे तेनू, तेनू दा गल भी नहीं ओढ़नी उना दे सामने, हुण तू कहना मैं उना नू उत्थों उठा देंगा जिथे बैठे ने, जदों मिलेगा ना उना दे दर्शन एहो जे प्रतापी ने के तेनू तां कोई गल भी नहीं ओढ़नी उना दे सामने, तू बोल भी नहीं सकना उना दे सन्मुख।
निज सम होए जे मत्सर की जय,
ईरखा उना नाल करी दिया जेड़ा अपने बराबर दा होवे, अपने बराबर दे नाल दे नाल दा ईरखा करी दिया।
बड़ा होए तू बिने पनी जय,
जे कोई बड़ा होवे ते बड़े आगे हाथ जोड़ के बेनती करनी बनाउंदी है, ईरखा बराबर दे नाल कर सकदा तू, पर जे वड्डा होवे ना कोई वड्डा ते पीर जी वड्डे अगे ते हाथ जोड़ के बेनती करी दिया, जिस ठाकुर से नाही चारा ताको कीजै सद नमस्कार, ओदे अगे ते हाथ जोड़ के बेनतियां ही करनिया बनाउंदियां हन।
पली बात इस बिद मन जान,
ए गल तू अपने हृदय च पली प्रकार नाल मन विच जान ले।
अस कह तूशन की नी खान,
एता कह के उबारे खान जी चुप कर गए।
दोहरा रिस सोरिदा जरा वई चले न ते बस कुए,
दा क्रोध दी अग नाल सड़न लग पिया, वस नहीं पिया चलदा अब्दुल रहमान दा भी हुण की करां, उबारे खान दे सामने वो भी बली सी योदा सी शस्त्रधारी सी, ए बोल नहीं सकिया कुछ।
श्री गुर की उस्तत अधिक जरी जाए ने सोए,
सतगुरां दी वड्याई एहो जी उस्तत है वड्डी है कि इहदे कोल सुन के जरी नहीं पी जांदी, आ मीह पैंदा ते सारी बनस्पति हरी भरी हो जांदी, जवासे दे बूटे ते जदों मीह दियां छिट्टां पैंदियां ते सड़ के सुआह हो जांदा है, ए अब्दुल रहमान गुरु साहब दी वड्याई सुन के सड़बल गया।
जो पाई निज कर रहे उबारे खाना,
उबारे खान जी अपने घर चले गए,
अन्न खाए निस किए गुजराना,
लंगर प्रसाद छकिया ते छकण तो पहला महाराज जी दा शुक्र कीता, गुरु नानक साहब ਇਹ ਪ੍ਰਸ਼ਾਦੇ ਦਾ ਥਾਲ ਤੁਹਾਡੀ ਕਿਰਪਾ ਨਾਲ ਪ੍ਰਾਪਤ ਹੋਇਆ, ਇਹ ਭੋਜਨ ਤੁਹਾਡੀ ਦਇਆ ਨਾਲ ਪ੍ਰਾਪਤ ਹੋਇਆ, ਇਹਦੇ ਦਾਤੇ ਤੁਸੀਂ ਹੋ। ਇਹ ਕਹਿ ਕੇ ਪ੍ਰਸ਼ਾਦਾ ਛਕਿਆ ਤੇ ਰਾਤ ਬਤੀਤ ਕੀਤੀ।
ਔਰ ਪਾਈ ਤੇ ਪਇਓ ਤਿਆਰ,
ਅਗਲਾ ਦਿਨ ਚੜਿਆ ਤੇ ਤਿਆਰ ਹੋਇਆ ਉਭਾਰੇ ਖਾਨ।
ਓੜਸ ਗਜਲੇ ਅੰਬਰ ਚਾਰੂ,
16 ਗਜ ਦਾ ਇੱਕ ਬੜਾ ਸੋਹਣਾ ਕੱਪੜਾ ਸੀ, ਇਹਦੇ ਕੋਲ ਥਾਨ ਸੀ, 16 ਗਜ ਸੀ ਉਹਦਾ ਮਾਪਾ, ਉਹ ਇਹਨੇ ਲਿਆ।
ਅਹੇ ਬਾਫਤਾ ਜੋ ਬਹੁ ਮੁੱਲਾ,
ਬਾਫਤੇ ਦਾ ਕੱਪੜਾ ਹੁੰਦਾ ਨਾ ਬਹੁ ਮੁੱਲਾ ਬਾਫਤਾ, ਉਹ ਕੱਪੜਾ ਇਹਨੇ ਲਿਆ।
ਗਮਨਿਓ ਗੁਰ ਟਿਗ ਹਿਰਦੇ ਅਮੁੱਲਾ,
ਹਿਰਦੇ ਵਿੱਚ ਅਡੋਲ ਬਿਰਤੀ ਧਾਰਨ ਕਰਕੇ ਤੇ ਉਹ 16 ਗਜ ਦਾ ਇੱਕ ਵੱਡਾ ਥਾਨ, ਬੜਾ ਕੀਮਤੀ ਬਾਫਤਾ, ਬਰੀਕ ਧਾਗੇ ਦਾ ਬਣਿਆ ਹੋਇਆ, ਉਹ ਲੈ ਕੇ ਸਤਿਗੁਰਾਂ ਵੱਲ ਚੱਲਿਆ ਹੈ।
ਜਾਏ ਅਗਾਰੀ ਧਰ ਕੈ ਸੋ,
16 ਗਜਾਂ ਦਾ ਉਹ ਕੀਮਤੀ ਬਾਫਤੇ ਦਾ ਥਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਧਰਿਆ, ਰੱਖ ਕੇ ਮੱਥਾ ਟੇਕਿਆ।
ਆਤਨ ਬਿਕੇ ਗਏ ਪਗ ਦੋ,
ਔਰ ਮਹਾਰਾਜ ਜੀ ਦੇ ਚਰਨ ਆਪਣੇ ਹੱਥਾਂ ਵਿੱਚ ਫੜ ਲਏ।
ਦੀਨ ਹੋਏ ਕਰ ਗਰੀਬ ਨਿਵਾਈ,
ਬੜਾ ਦੀਨ ਤੇ ਵਿਨਮਰ ਹੋ ਕੇ ਸੀਸ ਨਿਭਾਇਆ।
ਪਦ ਕੀ ਰਜ ਨਿਜ ਮਸਤਕ ਲਾਈ,
ਪਾਤਸ਼ਾਹ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾਉਂਦਾ ਉਭਾਰੇ ਖਾਨ।
ਸਰਬ ਬਦਨ ਪਰ ਪੁਨ ਕਰ ਫੇਰਤ,
ਸਾਰੇ ਮੂੰਹ ਦੇ ਉੱਤੇ ਮੁਖ ਦੇ ਉੱਤੇ ਉਹ ਸਾਰਾ ਹੱਥ ਫੇਰਿਆ।
ਸਨਮੁਖ ਬੈਠ ਦਰਸ ਕੋ ਹੀਰਤ,
ਸਤਿਗੁਰੂ ਜੀ ਦੇ ਸਨਮੁਖ ਬਹਿ ਕੇ ਉਭਾਰੇ ਖਾਨ ਜੀ ਦਰਸ਼ਨ ਕਰਦੇ ਨੇ ਮਹਾਰਾਜ ਜੀ ਦੇ।
ਦੋਹਰਾ ਸ਼੍ਰੀ ਗੁਰ ਬੋਲੇ ਖਾਨ ਜੀ, ਕਰਹੀ ਭਲਾ ਖੁਦਾਏ।
ਮਹਾਰਾਜ ਜੀ ਕਹਿੰਦੇ ਉਭਾਰੇ ਖਾਨ, ਖੁਦਾ ਭਲਾ ਕਰੇ, ਵਾਹਿਗੁਰੂ ਪਰਮੇਸ਼ਰ ਕਰਤਾਰ ਭਲਾ ਕਰੇ।
ਨਾਮ ਦਾਨ ਬਖਸ਼ੇ ਤੁਮੇ, ਮੋਹ ਮਨੋਜ ਮਿਟਾਏ।
ਪਰਮੇਸ਼ਰ ਤੈਨੂੰ ਨਾਮ ਦਾ ਦਾਨ ਬਖਸ਼ੇ, ਔਰ ਤੇਰੇ ਹਿਰਦੇ ਚੋ ਮੋਹ ਆਦਿਕ ਵਿਕਾਰ ਬਿਨ ਸਜਾਣ।
ਜੋ ਪਈ ਹਮਕੋ ਉਚਿਤ ਨਾ ਐਸੇ ਚੀਰਾ,
ਪਾਤਸ਼ਾਹ ਕਹਿੰਦੇ ਆ ਜਿਹੜੇ ਕੱਪੜੇ ਲਿਆਇਆ ਤੂੰ, ਬੜਾ ਸੋਹਣਾ ਕੀਮਤੀ ਥਾਨ ਹੈ, ਪਾਤਸ਼ਾਹ ਕਹਿੰਦੇ ਸਾਡੇ ਉਚਿਤ ਨਹੀਂ। ਪਾਤਸ਼ਾਹ ਕਹਿੰਦੇ ਇਹ ਬੜਾ ਕੀਮਤੀ ਥਾਨ ਹੈ, ਬੜਾ ਸੋਹਣੇ ਧਾਗੇ ਦਾ ਬਣਿਆ, ਰਾਜੇ ਬਾਦਸ਼ਾਹ ਪਾਉਂਦੇ ਹੈ, ਇਹ ਸਾਡੇ ਲਾਇਕ ਨਹੀਂ, ਉਚਿਤ ਨਹੀਂ।
ਨ੍ਰਿਪ ਪੈਰੇ ਹਮ ਆਏ ਫਕੀਰਾ,
ਜੀ ਕਹਿੰਦੇ ਇਹੋ ਜੇ ਕੱਪੜੇ ਤਾਂ ਉਭਾਰੇ ਖਾਨ ਰਾਜੇ ਪਹਿਨਦੇ ਹੁੰਦੇ ਆ ਬਾਦਸ਼ਾਹ, ਅਸੀਂ ਆ ਫਕੀਰ, ਫਕੀਰਾਂ ਨੂੰ ਤਾਂ ਖਾਦੀ ਕੱਪੜਾ ਸੂਤੀ ਕੱਪੜਾ ਇਹੀ ਚੰਗਾ ਪਾਉਂਦਾ, ਇਹ ਜਿਹੜਾ ਵਧੀਆ ਪੁਸ਼ਾਕ ਤੂੰ ਲਿਆਇਆ ਇਹੋ ਜੇ ਕੱਪੜੇ ਤਾਂ ਰਾਜੇ ਬਾਦਸ਼ਾਹ ਪਹਿਨਦੇ ਨੇ।
ਪਹੁੰਚਿਓ ਹਮੇ ਜਵਾਨਿਓ ਤੋਈ,
ਤੂੰ ਲੈ ਆਇਆ ਸਾਨੂੰ ਪਹੁੰਚ ਗਿਆ, ਹੁਣ ਇਹ ਤੂੰ ਵਾਪਸ ਲੈ ਜਾ। ਪਾਤਸ਼ਾਹ ਕਹਿੰਦੇ ਤੂੰ ਲੈ ਆਇਆ ਸਾਨੂੰ ਪਹੁੰਚ ਗਿਆ।
ਹਸ ਪੋ ਸ਼ਿਸ਼ ਪੂਪਤ ਕੋ ਸੋਈ,
ਕਿਉਂਕਿ ਇਹੋ ਜਿਹੀਆਂ ਪੁਸ਼ਾਕਾਂ ਇਹੋ ਜੇ ਕੱਪੜੇ ਤਾਂ ਰਾਜਿਆਂ ਨੂੰ ਸੋਭਦੇ ਹਨ।
ਭਇਓ ਸੰਪੂਰਨ ਤੁਮ ਕੋ ਪਾਏ,
ਤੇਰਾ ਪ੍ਰੇਮ ਸੰਪੂਰਨ ਹੋ ਗਿਆ ਉਭਾਰੇ ਖਾਨ, ਤੇਰੀ ਭਾਵਨਾ ਪ੍ਰਵਾਨ ਹੋ ਗਈ ਹੈ।
ਬਖਸ਼ ਲਏ ਹੋ ਆਪ ਖੁਦਾਏ,
ਤੂੰ ਖੁਦਾ ਨੇ ਆਪ ਬਖਸ਼ ਲਿਆ, ਤੂੰ ਬਖਸ਼ਿਆ ਗਿਆ ਹੈ।
ਇਉਂ ਸੁਨ ਬੋਲਿਓ ਤਬੇ ਉਬਾਰਾ,
ਉਭਾਰੇ ਖਾਨ ਬੋਲਿਆ
ਬਖਸ਼ੋ ਕਿਦੋ ਚਾਹੋ ਤੁਮ ਮਾਰਾ,
ਮਹਾਰਾਜ ਬਖਸ਼ਿਆ ਤਾਂ ਜਾਵਾਂਗਾ ਜੇ ਪ੍ਰਵਾਨ ਕਰੋਗੇ, ਹੁਣ ਤੁਹਾਡੀ ਮਰਜ਼ੀ ਹੈ, ਚਾਹੇ ਬਖਸ਼ ਲਓ ਤੇ ਚਾਹੇ ਮਾਰ ਦਿਓ।
ਜੇ ਬਖਸ਼ੋ ਤੋ ਤਨ ਪਰ ਲੀ ਜੈ,
ਜੇ ਬਖਸ਼ ਲਿਆ ਤਾਂ ਫੇਰ ਇਹ ਕੱਪੜਾ ਆਪਣੇ ਸਰੀਰ ਤੇ ਅੰਗੀਕਾਰ ਕਰੋ, ਇਹ ਬਸਤਰ ਆਪਣੇ ਤਨ ਤੇ ਧਾਰਨ ਕਰੋ।
ਮਾਰਤ ਮੋਏ ਜੇ ਫੇਰਨ ਕੀ ਜੈ,
ਜੇ ਮਾਰਨਾ ਮੈਨੂੰ ਤੇ ਫੇਰੇ ਮੈਨੂੰ ਵਾਪਸ ਮੋੜ ਦਿਓ।
ਦੇਖਿਓ ਜਬੇ ਪ੍ਰੇਮ ਅਧਿਕਾਇਆ,
ਪਾਤਸ਼ਾਹ ਨੇ ਉਭਾਰੇ ਖਾਨ ਦਾ ਪ੍ਰੇਮ ਤੇ ਹੱਠ ਵੇਖਿਆ।
ਕਰ ਆਇਸ ਇੱਕ ਦਾਸ ਪਠਾਇਆ,
ਮਹਾਰਾਜ ਜੀ ਨੇ ਹੁਕਮ ਕਰਕੇ ਇੱਕ ਸੇਵਾਦਾਰ ਭੇਜਿਆ।
ਆਨੋ ਸੀਵਨ ਹਾਰ ਬੁਲਾਈ,
ਮਹਾਰਾਜ ਜੀ ਕਹਿੰਦੇ ਜਾਓ ਦਰਜੀ ਨੂੰ ਸੱਦ ਕੇ ਲਿਆਓ।
ਜਿਸ ਬਿਦੋਏ ਖਾਨ ਹਰ ਖਾਈ,
ਇਹਦੇ ਨਾਲ ਖਾਨ ਜੀ ਖੁਸ਼ ਹੋ ਜਾਣ।
ਕਰਨ ਉਚਿਤ ਹੈ ਭਾਉ ਸੰਪੂਰਨ,
ਪਾਤਸ਼ਾਹ ਕਹਿੰਦੇ ਇਹਦਾ ਪ੍ਰੇਮ ਪੂਰਨ ਕਰਨਾ ਹੈ।
ਗਯੋ ਸਿੱਖ ਸੋ ਆਨਿਓ ਤੂਰਨ,
ਸੇਵਾਦਾਰ ਗਿਆ ਛੇਤੀ ਨਾਲ ਦਰਜੀ ਨੂੰ ਲਿਆਇਆ। ਬੁਲਾ ਕੇ
ਦੀਨ ਸੁਬਸਤਰ ਤਾਂ ਕੇ ਆਗੂ
ਦਰਜੀ ਨੂੰ ਮਹਾਰਾਜ ਜੀ ਨੇ ਆਖਿਆ ਭਾਈ ਇਹ ਪੁਸ਼ਾਕ ਆਈ ਹੈ ਉਬਾਰੇ ਖਾਨ ਜੀ ਲਿਆਏ ਹੈ ਭਾਵਨਾ ਹੈ ਕਿ ਅਸੀਂ ਸਰੀਰ ਤੇ ਧਾਰਨ ਕਰੀਏ ਜਾਂ ਇਹਦੇ ਚਾਦਰੇ ਬਣਾ ਦੇ
ਸੀਵਨ ਹਾਰ ਮਿਨਨ ਤਬ ਲਾਗੂ
ਕਹਿੰਦੇ ਜਿਹੜਾ ਦਰਜੀ ਸੀ ਉਹ ਹੁਣ ਮਿਨਣ ਲੱਗਾ ਕੱਪੜਾ ਵੀ ਕਿੰਨਾ ਕੱਪੜਾ ਹੈ
ਉਹ ਸੂ ਕਮ ਜੈ ਸੂਤ ਸੁਆਵੇ
ਜਦੋਂ ਕੱਪੜਾ ਖੋਲ ਕੇ ਵੇਖਿਆ ਦਰਜੀ ਵੀ ਦੰਗ ਸੀ ਇਹੋ ਜਿਹਾ ਕੀਮਤੀ ਕੱਪੜਾ ਕਦੇ ਉਹਨੇ ਵੀ ਨਹੀਂ ਸੀ ਵੇਖਿਆ ਬੜੇ ਬਰੀਕ ਧਾਗੇ ਦਾ ਸੂਖਮ ਧਾਗੇ ਦਾ ਬਣਿਆ ਕੱਪੜਾ ਹੈ
ਸਹਿ ਮੈਂ ਸੋਲਾ ਸਹਿ ਕਹਾਵੇ
ਕਹਿੰਦਾ ਜੀ ਇਹਨੂੰ ਤਾਂ ਸੋਲਾ ਸਹਿ ਕੱਪੜਾ ਕਹਿੰਦੇ ਹਨ ਸੋਲਾ ਸਿਆ ਕੱਪੜਾ ਕਿਹੜਾ ਹੁੰਦਾ ਵੀ ਜਿਹਦੇ ਵਿੱਚ ਚਾਂਦੀ ਦੇ ਬਰੀਕ ਧਾਗੇ ਦੇ ਨਾਲ ਬੁਣਤੀ ਕੀਤੀ ਹੋਵੇ ਤੇ ਉੱਤੇ ਸੋਨਾ ਚਾੜਿਆ ਹੋਵੇ ਬਾਫਤੇ ਦਾ ਕੱਪੜਾ ਵੀ ਚਾਂਦੀ ਦੀ ਬਰੀਕ ਧਾਗਾ ਇੰਨਾ ਬਰੀਕ ਵੀ ਧਾਗਾ ਹੀ ਪ੍ਰਤੀਤ ਹੋਵੇ ਇੰਨੇ ਬਰੀਕ ਧਾਗੇ ਚਾਂਦੀ ਦੇ ਫਿਰ ਉਹਨਾਂ ਤੇ ਸੋਨਾ ਚੜਿਆ ਹੋਇਆ ਕਹਿੰਦਾ ਜੀ ਇਹ ਤਾਂ ਬੜਾ ਕੀਮਤੀ ਕੱਪੜਾ ਸੋਲਾ ਸਿਆ ਕੱਪੜਾ ਇਹਨੂੰ ਬਾਫਤੇ ਦਾ ਕਹਿੰਦੇ ਹਨ
ਦੋਹਰਾ ਜੋ ਤੁਮ ਪਾਖੋ ਤਪਾ ਜੀ ਤੈਸੋ ਰੁਚਿਰ ਬਣਾਏ
ਮਹਾਰਾਜ ਜੀ ਦੱਸੋ ਜੋ ਆਪ ਜੀ ਹੁਕਮ ਕਰੋ ਮੈਂ ਓਦਾਂ ਦਾ ਬਣਾ ਦੇ ਇਹਦਾ ਕੀ ਬਣਾ ਕੇ ਲਿਆਵਾਂ ਆਪ ਜੀ ਵਾਸਤੇ
ਦੋਏ ਬਣੇ ਸਮਿਆਨ ਇਸ ਸ਼੍ਰੀ ਗੁਰਦੇ ਬਤਾਏ
ਪਾਤਸ਼ਾਹ ਨੇ ਆਖਿਆ ਏਦਾਂ ਕਰ ਦਰਜੀ ਇਹਦੇ ਦੋ ਚਾਦਰੇ ਬਣਾ ਦੇ ਵੱਡੇ ਪਾਤਸ਼ਾਹ ਕਹਿੰਦੇ ਇਹਦੇ ਦੋ ਚਾਦਰੇ ਬਣਾ ਕੇ ਲੈ ਆ
ਚੋਪਈ ਮਾਨ ਬਚਨ ਤਬ ਸੀਵਨ ਹਾਰਾ
ਦਰਜੀ ਨੇ ਸਾਹਿਬ ਦੇ ਬਚਨ ਮੰਨੇ ਤੇ ਉਸ ਸੀਵਨ ਹਾਰੇ ਨੇ ਚਾਦਰੇ ਕੱਟ ਕੇ ਸੀਵੇ
ਦੁਐ ਸੰਬਿਆਨ ਬਣਾਏ ਚਾਰਾ
ਔਰ ਦੋ ਸੋਹਣੇ ਜੇ ਦੁਸ਼ਾਲੇ ਵੱਡੇ ਚਾਦਰੇ ਬਣਾ ਦਿੱਤੇ
ਤਿੰਨ ਪਰ ਪੁਨ ਸ਼੍ਰੀ ਨਾਨਕ ਲੀਨੋ
ਪਾਤਸ਼ਾਹ ਨੇ ਉਹ ਸ਼ਮਿਆਨੇ ਬਣੇ ਆਪਣੇ ਸਰੀਰ ਤੇ ਲਏ
ਜਿਨ ਬੋ ਦਾਸਨ ਕੋ ਗਤ ਦੀਨੋ
ਐਸੇ ਸਾਹਿਬ ਜਿਨ੍ਹਾਂ ਨੇ ਆਪਣੇ ਬਹੁਤਿਆਂ ਦਾਸਾਂ ਨੂੰ ਮੁਕਤੀ ਬਖਸ਼ੀ
ਦੇਖ ਰੁਚਰ ਚਬ ਤਬੇ ਉਬਾਰਾ
ਜਦੋਂ ਉਬਾਰੇ ਖਾਨ ਨੇ ਸਾਹਿਬ ਦੇ ਤਨ ਤੇ ਉਹ ਚਾਦਰਾ ਵੇਖਿਆ ਤੇ ਬੜਾ ਹੀ ਖੁਸ਼ ਹੋਇਆ
ਉਰ ਹਰਖਤ ਵੈ ਬਚਨੀ ਉਚਾਰਾ
ਖੁਸ਼ੀ ਤੇ ਖੇੜੇ ਵਿਚ ਉਬਾਰੇ ਖਾਨ ਬੋਲਿਆ
ਨਿਜ ਸਮਾਨ ਕੋ ਲਖੋ ਨਯਾਨਾ
ਮਹਾਰਾਜ ਅੱਜ ਮੈਂ ਆਪਣੇ ਸਮਾਨ ਕਿਸੇ ਦੂਜੇ ਨੂੰ ਨਹੀਂ ਵੇਖਦਾ ਅੱਜ ਮੈਂ ਆਪਣੇ ਸਮਾਨ ਮੈਂ ਕਿਸੇ ਦੂਜੇ ਨੂੰ ਨਹੀਂ ਵੇਖਦਾ
ਜਾਣੇ ਆਪਣੇ ਭਾਗ ਮਹਾਨਾ
ਕਿਉਂਕਿ ਅੱਜ ਮੇਰੀ ਕੀਤੀ ਸੇਵਾ ਸਫਲ ਹੋ ਗਈ ਹੈ ਔਰ ਮੇਰੀ ਇਹ ਜ਼ਿੰਦਗੀ ਧਨ ਹੋ ਗਈ ਹੈ ਅੱਜ ਮੈਂ ਆਪਣੇ ਸਮਾਨ ਕਿਸੇ ਦੂਜੇ ਨੂੰ ਨਹੀਂ ਵੇਖਦਾ
ਸਰਬ ਜਗਤ ਪਤ ਮੈਂ ਤੇ ਉਧਾਰਾ
ਸਾਰੇ ਜਗਤ ਦੇ ਤੁਸੀਂ ਸਵਾਮੀ ਸਾਰੇ ਜਗਤ ਦੇ ਤੁਸੀਂ ਵੱਡੇ ਮਾਲਕ ਹੋ
ਜੋ ਜੜ ਜੰਗਮ ਕੀਰ ਦਾਤਾਰਾ
ਜੜ ਜੰਗਮ ਜੜ ਚੇਤਨ ਸਭ ਨੂੰ ਦਾਤਾਂ ਦੇਣ ਵਾਲੇ ਹੋ
ਤਾਂ ਕੀ ਸੇਵ ਪਈ ਮੁਝ ਹਾਥਾ
ਐਸੇ ਦੀਨਾਂ ਦੇ ਦਿਆਲ ਮਾਲਕ ਸਵਾਮੀ ਦੀ ਸੇਵਾ ਮੇਰੇ ਹੱਥੋਂ ਹੋ ਸਕੀ ਹੈ ਮੇਰੇ ਵਰਗਾ ਹੋਰ ਕਿਹੜਾ ਹੋ ਸਕਦਾ ਹੈ ਐਸੇ ਸਵਾਮੀ ਦੀ ਸੇਵਾ ਮੇਰੇ ਹੱਥੋਂ ਹੋ ਸਕੀ ਹੈ ਮਹਾਰਾਜ ਇਹ ਮੇਰੇ ਵੱਡੇ ਭਾਗ ਹਨ
ਕ੍ਰਿਤ ਕ੍ਰਿਤ ਮੈਂ ਪਯੋ ਸਨਾਥਾ
ਮਹਾਰਾਜ ਮੈਂ ਕਿਰਤਾਰਥ ਹੋ ਗਿਆ ਮੇਰੀ ਜ਼ਿੰਦਗੀ ਸਕਾਰਥ ਹੋ ਗਈ ਹੈ
ਦੋਹਰਾ ਅੰਤਰ ਜਾਮੀ ਬਚ ਕਏ ਸੁਧ ਦਿਓ ਅਧਰਹਿ ਮਾਨ
ਅੰਤਰਯਾਮੀ ਸਤਿਗੁਰੂ ਸੱਚੇ ਪਾਤਸ਼ਾਹ ਬੋਲੇ ਕਹਿੰਦੇ ਉਬਾਰੇ ਖਾਨ ਕੱਲ ਇੱਕ ਪੀਰ ਨੂੰ ਮਿਲਿਆ ਸੈਂ ਤੂੰ ਅਬਦੁਲ ਰਹਿਮਾਨ ਨੂੰ ਕੀ ਕਹਿੰਦਾ ਸੀ ਉਹ ਪਾਤਸ਼ਾਹ ਅੰਤਰਯਾਮੀ ਨੇ ਹਾਲਾਂਕਿ ਉਬਾਰੇ ਖਾਨ ਨੇ ਨਹੀਂ ਦੱਸਿਆ ਸੀ ਕੁਝ ਅੰਤਰਯਾਮੀ ਪੁੱਛਦੇ ਕੱਲ ਤੈਨੂੰ ਉਬਾਰੇ ਖਾਨ ਅਬਦੁਲ ਰਹਿਮਾਨ ਨਾਮ ਦਾ ਪੀਰ ਮਿਲਿਆ ਸੀ ਫਕੀਰ ਉਹ ਕੀ ਕਹਿੰਦਾ ਸੀ
ਹਮਸੋ ਕੈਸੇ ਰੋਸ ਕਰ ਕੀਨੇ ਬਚਨ ਬਖਾਨ
ਮਹਾਰਾਜ ਜੀ ਕਹਿੰਦੇ ਸਾਡੇ ਨਾਲ ਕਾਹਨੂੰ ਰੋਸ ਕਰਦਾ ਸੀ ਅਬਦੁਲ ਰਹਿਮਾਨ ਉਹ ਸਾਨੂੰ ਕਿਉਂ ਉਠਾਉਣਾ ਚਾਹੁੰਦਾ ਇੱਥੋਂ ਇਹ ਸੁਣਦਿਆਂ ਸਾਰ ਉਬਾਰੇ ਖਾਨ ਚੱਕਰਤ ਇਹਨਾਂ ਤਾਈਂ ਕਿਵੇਂ ਪਹੁੰਚੀ ਇਹ ਬਾਤ ਹੇ ਅੰਤਰਯਾਮੀ ਸਵਾਮੀ ਜੇ ਤੁਸੀਂ ਜਾਣਦੇ ਹੋ ਤੇ ਫਿਰ ਪੁੱਛਦੇ ਕਿਉਂ ਹੋ ਮੈਂ ਨਹੀਂ ਉਹ ਕਹਿ ਸਕਦਾ ਜੋ ਉਹਨੇ ਕਿਹਾ ਪਾਤਸ਼ਾਹ ਅਬਦੁਲ ਰਹਿਮਾਨ ਨੂੰ ਮਤ ਦੇਣ ਜਾ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬਨ ਬਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇਖੇ ਮਾਂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਕਲ ਤਾਰਨ ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ, ਕਲ
ਤਾਰਨ ਗੁਰ ਨਾਨਕ ਆਇਆ, ਕਲ ਤਾਰਨ
ਕਲ ਤਾਰਨ ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ,
ਤਾਰਨ ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ।
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਚੁੱਤ ਹੈ ਪਾਰ ਬ੍ਰਹਮ
ਅਗਨਾਸੀ ਅਗਨਾਸ,
ਹੇ ਪੂਰਨ ਹੈ ਸਰਬਮੈ
ਭੰਜਨ ਗੁਣ ਤਾਸ,
ਹੇ ਸੰਗੀ ਹੈ ਨਿਰੰਕਾਰ
ਨਿਰਗੁਣ ਸਭ ਟੇਤ,
ਹੇ ਗੋਬਿੰਦ ਹੈ ਗੁਣ ਨਿਧਾਨ
ਸਦਾ ਬਵੇ,
ਹੇ ਅਪਰੰਪਰ ਹਰ ਹਰੇ ਸੰਤਹ ਕੈ ਸਦਾ ਸੰਗ,
ਧਾਰਾਇਆ ਧਾਰ
ਠਾਕੁਰ ਹਾਂ ਦਾਸ ਰੋ,
ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ
ਰਾਖੋਈਐ ਪਰੋਏ,
ਪ੍ਰਭ ਸ਼ਰਣਾਗਤੀ
ਕਿਰਪਾ ਨਿਧਿ ਦਿਆਲੇ,
ਇਕ ਅੱਖਰ ਹਰ ਮਨ ਬਸਤ
ਨਾਨਕ ਓਤ ਨਿਆਲ,
ਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰ ਨਿਆਰ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰ ਨਿਆਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।